सारे प्रेमी शब्द बोल के अपनी रचना पवित्र सफला करने की फितल कराया करो। पहले दास बोलिया करे दास के बाद सब भाई तीसरे पास सब भी व्यंगज बज के बोलिया करो। लाला बोला मेरा नाम
Oh, Thank you.
ਜਸ ਕਰੋ ਵਾਹਿਗੁਰੂ ਦਾ ਪਿਆਰਿਆ ਕਰੋ ਗਾਤਰ करो संत मीत सावधान एकाग्र ची वाहिगुरु दा जस करो कितनो एकाग्र करके हरी जस विच जोड़ के और आलस तो रहत हो के साध संगत दुनिया दे धंधियां विच विहारां विच परमेश्वर नु पुलाउण दी बड़ी शक्ति जिस वक्त मन ਇਹਨਾਂ ਵਿੱਚ ਲੱਗਦਾ ਹੈ ਪਰਮੇਸ਼ੁਰ ਨੂੰ ਭੁੱਲਦਾ ਹੈ ਮਨ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦੁੱਖ ਆ ਕੇ ਨਿਵਾਸ ਕਰਦੇ ਹਨ ਕਿਉਂ ਪਰਮੇਸ਼ੁਰ ਤੇ ਭੁੱਲਿਆ ਵਿਆਪਣ ਸੱਭੇ ਰਹੋ ਜਿਤਨੇ ਮਨ ਦੇ ਦੁਖਦਾਈ ਸੁਭਾਵ ਹਨ ਪਰਮੇਸ਼ੁਰ ਨੂੰ ਭੁੱਲਣ ਕਰਕੇ ਮਨ ਵਿੱਚ ਆ ਕੇ ਨਿਵਾਸ ਕਰਿਆ ਕਰਦੇ ਹਨ ਪਰ ਜਿਸ ਵਕਤ ਸਤਸੰਗ ਵਿੱਚ ਪਹੁੰਚਦਾ ਹੈ ਖਿਆਲ ਨੂੰ ਟਿਕਾ ਕੇ ਹਰੀ ਜਸ ਵਿੱਚ ਲੀਨ ਕਰਦਾ ਹੈ ਉਹ ਕਲਪਨਾਵਾਂ ਉਹ ਚਿੰਤਾ ਫਿਕਰ ਉਹ ਘਬਰਾਹਟ ਉਹ ਮਨ ਦੇਖੋ ਦੂਰ ਹੋ ਕੇ ਮਨ ਸ਼ਾਂਤ ਰਸ ਅਨੁਭਵ ਕਰਦਾ ਉਹ ਸੁੱਖ ਅਨੁਭਵ ਕਰਦਾ ਹੈ ਜਿਸ ਦੀ ਮਿਸਾਲ ਦੁਨੀਆਂ ਦੇ ਸੁੱਖਾਂ ਵਿੱਚ ਕਿਤੇ ਇੱਕ ਦਫ਼ਾ ਸਾਹਿਬ ਗੁਰੂ ਕਲਗੀਧਰ ਦਸਮ ਪਾਤਸ਼ਾਹ ਮਹਾਰਾਜ ਜੀ ਦਾ ਰੂਹਾਨੀ ਦਰਬਾਰ ਸਜਾ ਕੀਮਤੀ ਸ਼ਮਿਆਨੇ ਤਣੇ ਹਨ ਕੀਮਤੀ ਫਰਸ਼ ਵਿਛੇ ਹਨ ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਗੁਰੂ ਕੇ ਦੀਦਾਰਿਓ ਕਰਦੇ ਹਨ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਵੇਖਦੇ ਹਨ ਗਰਦਨ ਭਾਵੇਂ ਮੜੁੱਕ ਜੇ ਦੀਦਾਰ ਕਰਨ ਨਹੀਂ ਹਨ ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਆ ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਨਿਰੰਤਰ ਸਿਮਰਨ ਕਰਨ ਵਾਲੇ ਕਿ ਬਹੁਤ ਸਾਰੇ ਗੁਰਮੁਖ ਬੈਠੇ ਸਿਮਰਨ ਦੋ ਕਿਸਮ ਦਾ ਇੱਕ ਜਾਪ ਹੈ ਇੱਕ ਜਪਾ ਹੈ ਜ਼ਬਾਨ ਹਿਲਾ ਕੇ ਜੋ ਸਿਮਰਨ ਕੀਤਾ ਜਾਂਦਾ ਉਸਨੂੰ ਜਾਪ ਕਿਹਾ ਜਾਂਦਾ ਬਿਨਾਂ ਜ਼ਬਾਨ ਤੋਂ ਕੇਵਲ ਖਿਆਲ ਨਾਲ ਹੀ ਬਿਨ ਰਸਨਾ ਜੋ ਜਪੇ ਹੈ ਆਓ ਕੋਈ ਜਾਣੇ ਕੈਸਾ ਨੋ ਬਿਨ ਰਸਨਾ ਉਸਤਤ ਕਰਾਈ ਗੁਰਮੁਖ ਜਾਪੋ ਹਿਰਦੇ ਰਾਮ ਗੁਰੂ ਕਰਾਮ ਰਾਮਰ ਤਿਆਵੇ ਬਹੁਤ ਸਾਰੇ ਤਰੀਕੇ ਸਿਮਰਨ ਦੇ, ਜਿਸਨੂੰ ਅਜੱਪਾ ਕਿਹਾ, ਅਜੱਪਾ ਜਾਪ ਨਾ ਵਿਸਰੇ ਆਦ ਜੁਗਾਸਨ। ਕਿਉਂ ਇਹੋ ਜਿਹੇ ਬਹੁਤ ਸਾਰੇ ਗੁਰਮੁਖ ਵੀ ਹਜ਼ੂਰ ਵਿੱਚ ਬੈਠੇ ਹੋਏ ਜੀਵਨ ਦਾ ਲਾਹਾ ਖੱਟ ਰਹੇ ਹਨ। ਕਿਉਂ ਜੋ ਆਪਣੇ ਸਮੇਂ ਨੂੰ ਸਤਸੰਗ ਦੁਆਰਾ ਪੁਰਬ ਵਿੱਚ ਲੀਨ ਕਰਦੇ ਹਾਂ, ਉਹਨਾਂ ਨੂੰ ਇੱਥੇ ਬੈਕੁੰਠ ਵਰਗਾ ਸੁੱਖ ਪ੍ਰਾਪਤ ਹੁੰਦਾ ਹੈ। ਔਧ ਪੂਰੀ ਹੋਣ ਤੇ, ਉਮਰ ਪੂਰੀ ਹੋਣ ਤੋਂ ਬਾਅਦ ਉਹਨਾਂ ਦੀ ਗਤੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਐਸਾ ਫਰਮਾਨ ਕੀਤਾ। ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਤਿਆਂ ਗੁਰਾਂ ਦੇ ਨਾਲ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗੇ ਪਾਈ ਹੇਠਾਂ। ਨੇਤਰਾਂ ਨਾਲ ਗੁਰੂ ਸਰੂਪ ਦੇ ਧਿਆਨ ਵਿੱਚ ਖਿਆਲ ਨੂੰ ਮਹਿਵ ਕਰਨਾ, ਕੰਨਾਂ ਦੁਆਰਾ ਹਰੀ ਜਸ ਸੁਣਨਾ, ਜ਼ੁਬਾਨ ਦੇ ਨਾਲ ਹਰੀ ਜਸ ਕਰਨਾ, ਨਿਰੰਤਰ ਨਾਮ ਦਾ ਸਿਮਰਨ ਕਰਨਾ। ਯੂੰ ਸਮੇਂ ਨੂੰ ਗੁਜ਼ਾਰਨ ਵਾਲੇ ਪ੍ਰੇਮੀ ਇੱਥੇ ਆਪਣੀ ਜ਼ਿੰਦਗੀ ਬੈਕੁੰਠ ਵਰਗੀ ਗੁਜ਼ਾਰਦੇ ਹਨ। ਮਰਨ ਤੋਂ ਬਾਅਦ ਸੱਚਖੰਡ ਬੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ। ਗੁਰੂ ਚਰਣਾਂ ਵਿੱਚ ਸਿੱਖਾਂ ਕੁਛ ਅਰਜ਼ ਕੀ, ਗਰੀਬ ਨਵਾਜ਼, ਮਰਨ ਤੋਂ ਬਾਅਦ ਜੀਵ ਦੀ ਕਿਹੋ ਜਿਹੀ ਗਤੀ ਹੁੰਦੀ ਹੈ, ਕਿਰਪਾ ਕਰਕੇ ਦੱਸੋ। ਇਹ ਵਚਨ ਸੁਣ ਕੇ ਹਜ਼ੂਰ ਨੇ ਫਰਮਾਨ ਕੀਤਾ, ਇੱਕੋ ਜਿਹੀ ਗਤੀ ਸਭ ਦੀ ਨਹੀਂ ਹੈ। ਜਿਹੋ ਜਿਹੀ ਕਿਸੇ ਦੀ ਅਵਸਥਾ ਵੈਸੀ ਉਸਨੂੰ ਮਰਨ ਤੋਂ ਬਾਅਦ ਗਤੀ ਪ੍ਰਾਪਤ ਹੁੰਦੀ ਹੈ। ਦੁਨੀਆਂ ਵਿੱਚ 6 ਕਿਸਮ ਦੇ ਲੋਕ ਹਨ, ਉਹਨਾਂ ਨੂੰ 6 ਕਿਸਮ ਦੀ ਹੀ ਗਤੀ ਪ੍ਰਾਪਤ ਹੁੰਦੀ ਹੈ। ਜਿਹੋ ਜਿਹਾ ਕੋਈ ਹੈ ਵੈਸੀ ਉਸਦੀ ਗਤੀ ਹੋਇਆ ਕਰਦੀ। ਇੱਕ ਪਾਪੀਆਂ ਦੀ ਗਤੀ ਹੈ, ਇੱਕ ਪੁੰਨੀਆਂ ਦੀ ਗਤੀ ਹੈ, ਤੀਜੀ ਪ੍ਰਾਣਾਯਾਮੀਆਂ ਦੀ ਗਤੀ ਹੈ, ਚੌਥੀ ਭਗਤਾਂ ਦੀ ਗਤੀ ਹੈ, ਪੰਜਵੀਂ ਬ੍ਰਹਮ ਗਿਆਨੀਆਂ ਦੀ ਗਤੀ ਹੈ, ਛੇਵੀਂ ਕਾਰਕਾਂ ਦੀ ਗਤੀ। ਅਲਹਿਦਾ ਅਲਹਿਦਾ ਅਵਸਥਾ। ਜੋ ਲੋਕ ਆਪਣੀ ਜ਼ਿੰਦਗੀ ਨੂੰ ਕੁਸੰਗਤ ਦੇ ਜ਼ੇਰੇ ਅਸਰ ਹੋ ਕੇ ਦੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ, ਚੰਗੇ ਮਾੜੇ ਦੀ ਸੂਝਬੂਝ ਨਾ ਹੋਣ ਕਰਕੇ ਜ਼ਿੰਦਗੀ ਬੁਰਾਈਆਂ ਵਿੱਚ ਗੁਜ਼ਾਰ ਕੇ ਇਸ ਸੰਸਾਰ ਨੂੰ ਤਿਆਗ ਜਾਂਦੇ ਨੇ। ਉਹਨਾਂ ਨੂੰ ਵਕਤ ਅਖੀਰ ਜਮਰਾਜਾ ਦੇ ਦੂਜ ਫੜਨ ਆਉਂਦੇ, ਮਾਰਦੇ ਕੁੱਟਦੇ ਲੈ ਜਾਂਦੇ ਹਨ। ਧਰਮ ਰਾਜਾ ਦੇ ਪੇਸ਼ੀ ਹੁੰਦੀ ਹੈ, ਫਰੀਦਾ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਖਾ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ, ਜਿੰਦ ਨਾਣੀ ਕੱਢੀ ਹੱਡਾਂ ਕੋ ਕੜਕਾ, ਸਾਹੇ ਲਿਖੇ ਨੇ ਚੱਲਣੇ ਜਿੰਦੂ ਕੋ ਸਮਝਾ। ਸੋਇਓ ਉਹ ਸਮਾਂ ਜਦੋਂ ਆ ਜਾਂਦਾ ਹੈ, ਅਸਥੂਲ ਸਰੀਰ ਵਿੱਚੋਂ ਸੂਖਸ਼ਮ ਸਰੀਰ ਦੇ ਸਹਿ ਰੂਹ ਨੂੰ ਜੀਵਾਤਮਾ ਨੂੰ ਕੱਢ ਕੇ ਪ੍ਰਲੋਕ ਨੂੰ ਲੈ ਜਾਂਦੇ ਨੇ ਮਾਰਦੇ ਕੁੱਟ। ਧਰਮ ਰਾਜਾ ਦੇ ਪੇਸ਼ੀ ਹੁੰਦੀ ਹੈ, ਧਰਮ ਰਾਜਾ ਉਸਦੇ ਕਰਮਾਂ ਦਾ ਹਿਸਾਬ ਕਿਤਾਬ ਕਰਕੇ ਹੋਰ ਨਰਕਾਂ ਵਿੱਚ ਸਿੱਟਦਾ ਹੈ। ਜਿਤਨੇ ਨਰਕ ਸਭ ਮਨਮੁਖ ਭੋਗੇ, ਗੁਰਮੁਖ ਲੇਪਨਾ ਮਾਸਾ ਹੈ, ਸਭ ਨਰਕਾਂ ਵਿੱਚ ਦੁੱਖ ਤਕਲੀਫਾਂ ਉਠਾਉਂਦਾ ਹੈ। ਉਸ ਤੋਂ ਬਾਅਦ ਉਸਨੂੰ 84 ਦਾ ਗੇੜਾ ਭੁਗਤਾਇਆ ਜਾਂਦਾ, ਫਿਰ ਮਾਨੁਖ ਦੇ ਦੀ ਵਾਰੀ ਆਉਂਦੀ। ਮਨੁੱਖਾ ਦੇ ਵਿੱਚ ਇਹੋ ਜਿਹੇ ਥਾਂ ਉਸਦਾ ਜਨਮ ਹੁੰਦਾ ਹੈ ਜਿੱਥੇ ਅਤਿਅੰਤ ਕਸ਼ਟ ਤੇ ਦੁੱਖ ਹੋ। ਸੋ ਇਹ ਪਾਪੀਆਂ ਦੀ ਗਤੀ ਦੱਸੀ। ਦੂਸਰੀ ਪੁੰਨੀਆਂ ਦੀ ਗਤੀ, ਜਿਹੜੇ ਲੋਕ ਆਪਣੀ ਜ਼ਿੰਦਗੀ ਨੂੰ ਪੁੰਨ ਕਰਮਾਂ ਵਿੱਚ, ਜਿਹਨਾਂ ਕਰਮਾਂ ਦਾ ਫਲ ਸੁੱਖ ਹੈ, ਇਉਂ ਗੁਜ਼ਾਰਦੇ ਹਨ, ਉਹਨਾਂ ਨੂੰ ਵਕਤੇ ਅਖੀਰ ਜਮਰਾਜਾ ਦੇ ਦੂਤ ਨਹੀਂ ਲੈਣ ਆਉਂਦੇ, ਉਹਨਾਂ ਨੂੰ ਦੇਵਤਾ ਲੈਣ ਆਉਂਦੇ। ਸਤਿਕਾਰ ਦੇ ਨਾਲ ਵਿਵਾਨਾਂ ਵਿੱਚ ਬਿਠਾ ਕੇ ਲਿਜਾਇਆ ਜਾਂਦਾ ਹੈ, ਪਰ ਪੇਸ਼ੀ ਉਹਨਾਂ ਦੀ ਵੀ ਧਰਮ ਰਾਜਾ ਦੀ ਹੁੰਦੀ ਹੈ। ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜਾ ਕੇ ਜਾਏ। ਸੋ ਧਰਮ ਰਾਜਾ ਉਹਨਾਂ ਨੂੰ ਕਹਿੰਦਾ, ਪਹਿਲਿਆਂ ਨਾਲੋਂ ਤੁਸੀਂ ਬਹੁਤ ਅੱਛੇ ਹੋ, ਲੇਕਿਨ ਜਿਸ ਕੰਮ ਵਾਸਤੇ ਮਾਨਸ ਦੇ ਮਿਲੀ ਸੀ ਉਹ ਕੰਮ ਤੁਸੀਂ ਨਹੀਂ ਕੀਤਾ। ਉਹ ਕੰਮ ਕੀ ਸੀ? ਭਈ ਪ੍ਰਾਪਤ ਮਾਨੁਖ ਦੇ ਵਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਬੋਲਣਾ। ਇਹ ਸੀ ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲਣ ਦਾ ਉਪਰਾਲਾ ਕਰਨਾ। ਖੈਰ ਬਹੁਤ ਅੱਛੇ ਹੋ, ਉਹਨਾਂ ਨੂੰ ਪੁੰਨ ਲੋਕਾਂ ਵਿੱਚ ਜਿੱਥੇ ਜਿਸਮਾਨੀ ਸੁੱਖ ਹੈ, ਮਨ ਦੀ ਸ਼ਾਂਤੀ ਉੱਥੇ ਨਹੀਂ ਹੈ, ਚਿੰਤਾ ਵੀ ਬਣੀ ਰਹਿੰਦੀ ਹੈ, ਉੱਥੇ ਅਵਮਾਨ ਈਰਖਾ ਵੀ ਬਣੀ ਰਹਿੰਦੀ ਹੈ, ਇਹ ਗੱਲਾਂ ਉੱਥੇ ਬਣੀਆਂ ਰਹਿੰਦੀਆਂ, ਮਨ ਨੂੰ ਸ਼ਾਂਤ ਨਹੀਂ, ਜਿਸਮਾਨੀ ਸੁੱਖ ਉੱਥੇ ਮਿਲਦੇ ਹੈ। ਸੋ ਇਹ ਦੁਨੀਆਂ ਦੀ ਗਤੀ। ਤੀਜੀ ਪ੍ਰਾਣਾਯਾਮੀਆਂ ਦੀ ਕੀ? ਯੋਗਾ ਅਭਿਆਸੀਆਂ ਦੀ ਗਤੀ ਹੈ, ਜੋ ਆਪਣੇ ਪ੍ਰਾਣਾਂ ਨੂੰ ਦਸਵੇਂ ਦੁਆਰ ਅਸਥਿਤ ਕਰਨ ਦਾ ਅਭਿਆਸ ਕਰਦੇ ਹਨ, ਉਹਨਾਂ ਦੀ ਗਤੀ ਬ੍ਰਹਮ ਲੋਕ ਤੱਕ ਹੈ, ਬ੍ਰਹਮਾ ਦੇ ਲੋਕ ਤੱਕ ਹੈ। ਚੌਥੇ ਭਗਤ ਹਨ ਵਾਹਿਗੁਰੂ ਦੀ ਭਗਤੀ ਕਰਨ ਵਾਲੇ, ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਰੂਪ ਦੀ ਅਰਚਨ ਭਗਤੀ, ਅਰਦਾਸ ਭਗਤੀ, ਦਾਸਾ ਭਾਵ, ਸਖਾਇਆ ਸਖੀ ਭਾਵ, ਆਤਮ ਨਿਵੇਦਨ, ਇਹ ਨੌ ਕਿਸਮ ਦੀ ਭਗਤੀ ਹੈ। ਭਗਤ ਨਵੇਂ ਪ੍ਰਕਾਰ ਆ ਪੰਡਿਤ ਵੇਦ ਪ੍ਰਕਾਰ, ਇਹੀ ਪ੍ਰੇਮਾ ਭਗਤੀ ਵਿੱਚ ਬਦਲ ਜਾਂਦੀ ਹੈ। ਜੋ ਭਗਤੀ ਵਿੱਚ ਜ਼ਿੰਦਗੀ ਗੁਜ਼ਾਰਦੇ ਹਨ ਉਹਨਾਂ ਦੀ ਗਤੀ ਗੁਰੂ ਜੀ ਨੇ ਦੱਸੀ ਹੈ। ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾਉਂ, ਦਰਗੇ ਮਿਲਦਾ ਥਾਉਂ ਗੁਰਾਂ ਦੇ ਨਾਲ ਰਤਿਆਂ, ਗੁਰਾਂ ਦੇ ਨਾਲ ਰਤਿਆਂ, ਦਰਗੇ ਮਿਲਦਾ ਥਾਉਂ ਨਾਲ ਰਤਿਆਂ, ਨਾਲ ਰਤਿਆਂ,
ਤਰਕੇ ਮਿਲਦਾ ਤਰਕੇ ਮਿਲਦਾ ਤਰਕੇ
ਸੱਚਖੰਡ ਬੈਕੁੰਠ ਧਾਮ ਨੂੰ ਜਾਂਦੇ ਨੇ ਭਗਤੀ ਕਰਨ ਵਾਲੇ ਲੋਕ। ਧਰਮ ਗਿਆਨ ਅਵਸਥਾ ਜਿਹਨਾਂ ਨੂੰ ਪ੍ਰਾਪਤ ਹੋ ਗਈ ਉਹ ਸਾਰੇ ਪਰਿਪੂਰਨ ਜੋ ਬ੍ਰਹਮ ਹੈ ਨਿਰਗੁਣ ਬ੍ਰਹਮ ਉਹਦੇ ਵਿੱਚ ਸਮਾ ਜਾਂਦੇ ਨੇ। ਕਬੂਨ ਸਾਧ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਹਰ ਨਾ ਆਵੇ। ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ਼। ਮੰਤਨ ਨਾਮ ਰਤੇ ਇੱਕ ਰੰਗ ਸਦਾ ਵਸੈ ਪਾਰਵਮ ਕੇਸੰਗ। ਜਿਉਂ ਜਲ ਮੈਂ ਜਲ ਆਏ ਖਟਾਨਾ ਕਿਉਂ ਜੋਤੀ ਸੰਗ ਜੋਤ ਸਮਾਨ ਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰੂ। ਇੱਥੇ ਜੀਵਨ ਮੁਕਤ ਹੈ ਜਦੋਂ ਤਰਬ ਖਤਮ ਹੁੰਦੀ ਹੈ ਸਰੀਰ ਨੂੰ ਛੱਡ ਕੇ ਦੇਹ ਦੇ ਅੰਦਰ ਜੀਵਾਤਮਾ ਸਾਰੇ ਪਰਿਪੂਰਨ ਪਰਮਾਤਮਾ ਵਿੱਚ ਇਉਂ ਲੈ ਹੋ ਜਾਂਦਾ ਹੈ ਜਿਵੇਂ ਇੱਕ ਘੜਾ ਸਮੁੰਦਰ ਵਿੱਚ ਪਿਆ ਉਹਦੇ ਅੰਦਰ ਵੀ ਪਾਣੀ ਹੈ ਬਾਹਰ ਵੀ ਪਾਣੀ। ਘੜੇ ਦੇ ਖੱਪਰ ਨੇ ਅੰਦਰਲੇ ਬਾਹਰਲੇ ਪਾਣੀ ਨੂੰ ਅਲਹਿਦਾ ਜਾ ਕਰ ਦਿਖਾਇਆ ਹੋਇਆ। ਦਰਅਸਲ ਅਲਹਿਦਾ ਹੈ ਨਹੀਂ ਪਰ ਜਿਸ ਵਕਤ ਉਹ ਘੜੇ ਦਾ ਖੱਪਰ ਟੁੱਟ ਜਾਂਦਾ ਹੈ ਅੰਦਰਲਾ ਬਾਹਰਲਾ ਪਾਣੀ ਇੱਕੋ ਜਿਹਾ ਜਿਹੜਾ ਭਰਮ ਜਾ ਪ੍ਰਤੀਤ ਹੁੰਦਾ ਸੀ ਉਹ ਵੀ ਦੂਰ ਹੋ ਜਾਂਦਾ। ਕਿਉਂ ਉਹ ਸਾਰੇ ਪਰਿਪੂਰਨ ਪਰਮਾਤਮਾ ਵਿੱਚ ਲੈ ਹੋ ਜਾਂਦਾ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤਰ ਸਾਰੇ ਪਰਿਪੂਰਨ ਵਾਹਿਗੁਰੂ ਉਹਦੇ ਵਿੱਚ ਸਰੀਰ ਨੂੰ ਛੱਡ ਕੇ ਲੈ ਜਾਂਦਾ। ਉਹ ਕਿਸੇ ਲੋਕ ਨੂੰ ਗਮਨ ਨਹੀਂ ਕਰਦੇ। ਇਹ ਗੁਰੂ ਗਿਆਨੀ ਦੀ ਗਤੀ ਕਾਰਕਾਂ ਦੀ ਗਤੀ ਇੱਕ ਛੇਵੀਂ ਕਾਰਕ ਉਹਨਾਂ ਰੂਹਾਂ ਨੂੰ ਕਹਿੰਦੇ ਹਨ ਜਿਹਨਾਂ ਨੂੰ ਕਰਨਾ ਧਰਨਾ ਕੁਝ ਬਾਕੀ ਨਹੀਂ ਹੁੰਦਾ ਜਿਹਨਾਂ ਦਾ ਆਤਮਿਕ ਸਫ਼ਰ ਖਤਮ ਹੋ ਗਿਆ ਹੁੰਦਾ ਹੈ। ਉਹਨਾਂ ਨੂੰ ਸੰਸਾਰ ਦੇ ਭਲੇ ਵਾਸਤੇ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਸਰੀਰ ਧਾਰਨ ਕਰਨਾ ਪੈਂਦਾ ਹੈ। ਜਿਹਨਾਂ ਦੀ ਬਾਬਤੀ ਹਜ਼ੂਰ ਨੇ ਫਰਮਾਨ ਕੀਤਾ ਜਨਮ ਮਰਨ ਦੋਹੋਂ ਮੈਂ ਨਾਮ ਜਾਂ ਪਰਉਪਕਾਰੀ ਆਏ ਜੀਅ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਣ ਮਿਲ। ਉਹਨਾਂ ਦੀ ਮਿਸਾਲ ਇਉਂ ਢੁਕਦੀ ਸਮਝੋ ਜਿਵੇਂ ਜੇਲਖਾਨਾ ਹੈ। ਜੇਲਖਾਨੇ ਦੇ ਵਿੱਚ ਕੈਦੀ ਹਨ। ਜਿਹੋ ਜਿਹਾ ਕਿਸੇ ਨੇ ਕੋਈ ਜੁਰਮ ਕੀਤਾ ਹੈ ਥੋੜ੍ਹੀ ਬਹੁਤੀ ਉਹੀ ਜੀ ਉਸਨੂੰ ਕੈਦ ਹੈ। ਸਾਰੇ ਮੁਜਰਮ ਹਨ ਪਰ ਤੁਸੀਂ ਜੇਲਖਾਨੇ ਦੀ ਚਾਰ ਦੀਵਾਰੀ ਦੇ ਅੰਦਰ ਦਰੋਗਾ ਵੀ ਜਾਂਦਾ ਹੈ ਡਾਕਟਰ ਵੀ ਜਾਂਦਾ। ਦਰੋਗਾ ਔਰ ਡਾਕਟਰ ਉਹ ਸੁਤੰਤਰ ਹਨ ਉਹ ਕੈਦੀ ਨਹੀਂ ਹਨ। ਉਹ ਕੈਦੀਆਂ ਦੀ ਦੇਖਭਾਲ ਵਾਸਤੇ ਜਾਂਦੇ ਹਨ। ਡਾਕਟਰ ਉਹਨੂੰ ਦਵਾਈ ਬੂਟੀ ਦੇਣ ਵਾਸਤੇ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰਿਕ ਜੇਲਖਾਨਾ ਸਮਝ ਜਿਤਨੇ ਜੀਵ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਉਹਨੇ ਮਨ ਮੁਜਰਮ ਉਸੀ ਸੰਸਾਰ ਦੇ ਵਿੱਚ ਉਹਨਾਂ ਰੂਹਾਂ ਨੂੰ ਭੇਜਿਆ ਜਾਂਦਾ ਜਿਹਨਾਂ ਨੂੰ ਕਾਰਕ ਕਿਹਾ ਜਾਂਦਾ। ਉਹ ਉਹਨਾਂ ਵਾਂਗੂ ਨਹੀਂ ਉਹ ਸੁਤੰਤਰ ਆਉਂਦੇ ਉਹ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ। ਸ਼ਬਦ ਰੂਪੀ ਟਾਂਕੇ ਦੇ ਨਾਲ ਜਿਵੇਂ ਇੱਕ ਚੰਗਾ ਕਾਰੀਗਰ ਦੋ ਲੋਹੇ ਦੇ ਟੁਕੜੇ ਨੇ ਇੱਕ ਛੋਟਾ ਇੱਕ ਬਹੁਤ ਵੱਡਾ ਹੈ ਦੋਨਾਂ ਨੂੰ ਇਹੋ ਜਿਹਾ ਅਸਚਰ ਟਾਂਕਾ ਲਗਾਉਂਦਾ ਇੱਕ ਕਰ ਦਿੰਦਾ। ਇਸੇ ਤਰ੍ਹਾਂ ਜੀਵ ਆਤਮਾ ਨੂੰ ਪਰਮਾਤਮਾ ਦੇ ਨਾਲ ਸ਼ਬਦ ਰੂਪੀ ਟਾਂਕੇ ਦੇ ਨਾਲ ਮਿਲਾਉਣ ਵਾਸਤੇ ਉਹਨਾਂ ਦਾ ਆਉਣਾ ਹੁੰਦਾ। ਇਸ ਕਰਕੇ ਉਹਨਾਂ ਨੂੰ ਕਾਰਕ ਕਿਹਾ ਜਾਂਦਾ। ਉਹਨਾਂ ਦੀ ਗਤੀ ਹੈ ਸੁਤੰਤਰ ਯਾਨੀ ਆਪਣੇ ਬੰਧਨਾਂ ਵਿੱਚ ਨਹੀਂ ਹਨ। ਸਿਰਫ ਦੁਨੀਆਂ ਦੇ ਫਾਇਦੇ ਵਾਸਤੇ ਦੇਹ ਧਾਰਨੀ ਪੈਂਦੀ। ਛੇ ਕਿਸਮ ਦੀ ਗਤੀ ਦੱਸੀ ਹੈ। ਇੱਥੇ ਗੁਰੂ ਜੀ ਭਗਤਾਂ ਦੀ ਗਤੀ ਦਰਸਾਉਂਦੇ ਨੇ। ਅੰਤਰ ਗੁਰੂ ਅਰਾਧਨਾ ਜੇ ਬਾਜਬ ਗੁਰਨੂ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾ ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਥਾਂ ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਤਿਆ ਗੁਰਾਂ ਦੇ ਨਾਲ ਰਤਿਆ ਮੰਦਰ ਕੇ ਦਸਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਇਉਂ ਪ੍ਰੇਮੀ ਵੈਕੁੰਠ ਵਰਗਾ ਆਨੰਦ ਮਾਣੇ ਕਹਿਤ ਕਬੀਰ ਅਬ ਕਹੀਏ ਕਾਹੇ ਸਾਧ ਸੰਗਤ ਵੈਕੁੰਠੇ ਕਾਹੇ ਸਾਧ ਸੰਗਤ ਵੈਕੁੰਠ ਬਿਰਤੀ ਟਿਕਾਓ ਖਿਆਲ ਹਰੀ ਜਸ ਵਿੱਚ ਲਿਵਲੀਨ ਕਰੋ ਵੈਕੁੰਠ ਵਰਗਾ ਆਨੰਦ ਮਾਣੋ ਇਉਂ ਕੁਛ ਪ੍ਰੇਮੀਆਂ ਨੇ ਗੱਲ ਪੱਲੇ ਪਾ ਕੇ ਹਜ਼ੂਰ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਗਰੀਬ ਨਵਾਜ਼ ਸੁਣਿਆ ਹੈ ਬਾਣੀ ਵਿੱਚ ਭਜਨ ਵਿੱਚ ਕੋਈ ਸਰੂਰ ਹੈ ਕੋਈ ਆਨੰਦ ਹੈ ਕੋਈ ਮਸਤੀ ਹੈ ਸ਼ਾਂਤੀ ਹੈ ਠੰਡ ਹੈ ਨਸ਼ਾ ਹੈ ਅਮਲ ਹੈ ਕੀ ਸੱਚਮੁੱਚੀ ਹੈ ਜਾਂ ਕਿ ਵੈਸੇ ਹੀ ਕਥਨ ਮਾਤਰ ਹੀ ਇਹ ਬਚਨ ਸੁਣ ਕੇ ਹਜ਼ੂਰ ਨੇ ਫਰਮਾਨ ਕੀਤਾ ਗੁਰੂ ਨਾਨਕ ਜੈਸੀ ਸ਼ਖਸੀਅਤ ਕਦੇ ਝੂਠ ਬੋਲ ਸਕਦੀ ਹੈ ਗੁਰੂ ਨਾਨਕ ਜੀ ਦਾ ਫਰਮਾਨ ਤੁਸੀਂ ਨਹੀਂ ਸੁਣਿਆ ਕਿਤੇ ਉਹਨਾਂ ਅਰਜ਼ ਕੀਤੀ ਗਰੀਬਾਂ ਦੱਸੋ ਆਪ ਜੀ ਉਹ ਫਰਮਾਉਂਦੇ ਹਾਂ
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ Thank you.
ਉਸ ਭੰਗ ਅਸੀਮ ਮਦ ਪੁੱਤਰ ਜਾਹੇ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ। ਦੁਨੀਆਂ ਦੇ ਲੋਕ ਕਈ ਨਸ਼ੇ ਵਾਲੀਆਂ ਚੀਜ਼ਾਂ ਇਸਤੇਮਾਲ ਕਰਦੇ, ਕੋਈ ਪੋਸਤ ਖਾਂਦਾ ਹੈ, ਕੋਈ ਭੰਗ ਪੀਏ ਸੁੱਖਾ ਪੀਂਦਾ ਹੈ, ਕੋਈ ਅਫੀਮ ਖਾਂਦਾ ਹੈ, ਕੋਈ ਸ਼ਰਾਬ ਪੀਂਦਾ ਹੈ। ਇਹੀਆਂ ਨਸ਼ੇ ਵਾਲੀਆਂ ਚੀਜ਼ਾਂ ਖਾਂਦੇ ਹਨ, ਜਿਨ੍ਹਾਂ ਦੇ ਨਤੀਜੇ ਬਹੁਤ ਬੁਰੇ ਹਨ। ਇਹ ਚੀਜ਼ਾਂ ਸਾਰੀਆਂ ਖੁਸ਼ਕ ਹਨ, ਕੋਈ ਠੰਡੀ ਖੁਸ਼ਕ ਹੈ, ਕੋਈ ਗਰਮ ਖੁਸ਼ਕ ਹੈ। ਅਗਰ ਖੁਸ਼ਕ ਨਾ ਹੋਣ ਨਸ਼ਾ ਹੀ ਨਹੀਂ ਹੋ ਸਕਦਾ। ਇਹਨਾਂ ਦੇ ਨਤੀਜੇ ਜਿਹੜੇ ਇਹਨਾਂ ਨੂੰ ਇਸਤੇਮਾਲ ਕਰਦੇ ਹਨ ਹੌਲੀ ਹੌਲੀ ਬਹੁਤ ਬੁਰੇ ਨਿਕਲਦੇ ਹਨ। ਇਹਨਾਂ ਦੇ ਨਸ਼ਿਆਂ ਦੇ ਅਧੀਨ ਆਦਮੀ ਬਹੁਤ ਸਾਰੀਆਂ ਗਲਤੀਆਂ ਕਰ ਪੈਂਦੇ, ਉਹਨਾਂ ਦਾ ਖਮਿਆਜ਼ਾ ਬੁਰਾ ਭੁਗਤਣਾ ਪੈਂਦਾ ਹੈ। ਜਿਤਨੇ ਹਨ ਐਕਸੀਡੈਂਟ, 100 ਚੋਂ 99 ਐਕਸੀਡੈਂਟ ਸ਼ਰਾਬ ਪੀ ਕੇ ਹੁੰਦੇ ਹਨ, ਇੱਕ ਭਾਵੇਂ ਕੁਛ ਨਾ ਕੁਛ ਐਵੇਂ ਹੋ। ਸੋ ਇਹੋ ਜਿਹੀ ਹਾਲਤ ਹੈ, ਹੋਰ ਕਈ ਗਲਤੀਆਂ ਆਦਮੀ ਕਰਦਾ। ਸੋ ਜਿਹਨਾਂ ਨਸ਼ਿਆਂ ਦੇ ਵਿੱਚ ਇਹੋ ਜਿਹੇ ਨੁਕਸਾਨ ਹਨ, ਧਨ ਖਰਚ ਹੁੰਦਾ ਹੈ, ਪੀਣ ਨੂੰ ਕੌੜੇ ਤੇ ਬਦਬੂਦਾਰ ਚੀਜ਼ਾਂ ਪੀ ਕੇ ਇਨਸਾਨ ਕੋਈ ਨਾ ਕੋਈ ਗਲਤੀ ਕਰਦਾ, ਲੜਾਈ ਪੜਾਈ ਹੋ ਜਾਂਦੀ, ਮੁਕੱਦਮੇ ਚੱਲਦੇ ਹਨ, ਉੱਥੇ ਪੈਸਾ ਲੱਗਦਾ, ਖੁਆਰੀ ਹੁੰਦੀ ਹੈ। ਗੁਰੂ ਜੀ ਕਹਿੰਦੇ ਇਹੋ ਜਿਹੇ ਨਸ਼ੇ ਜਿਹੜੇ ਹਨ ਉਹ ਤਾਂ ਇਨਸਾਨ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ, ਲੋਕ ਪ੍ਰਲੋਕ ਦੋਨਾਂ ਨੂੰ ਬਰਬਾਦ ਕਰਦੇ ਹਨ। ਪਰ ਇਹੀ ਜੀ ਇਹੋ ਜਿਹਾ ਨਸ਼ਾ ਹੈ ਜਿਸ ਨੂੰ ਪਾ ਕੇ ਆਦਮੀ ਬਾਦਸ਼ਾਹ ਦਾ ਬਾਦਸ਼ਾਹ ਬਣ ਜਾਂਦਾ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ, ਜਿਹਨੂੰ ਇਹ ਪ੍ਰਾਪਤ ਹੋ ਜਾਏ ਬਾਦਸ਼ਾਹ ਦਾ ਬਾਦਸ਼ਾਹ ਹੋ ਜਾਂਦਾ ਹੈ। ਉਹ ਹੈ ਨਾਮ ਦੀ ਕੁਮਾਰੀ,
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ
ਵਾਲੀਆਂ ਚੀਜ਼ਾਂ ਗਿਣੀਆਂ ਹਨ। ਇਹਨਾਂ ਦਾ ਨਸ਼ਾ ਕੁਛ ਵਕਤ ਵਿੱਚ ਉਤਰ ਜਾਂਦਾ ਹੈ। ਉਤਰਨ ਵੇਲੇ ਸਰੀਰ ਨੂੰ ਤੋੜ ਲੱਗਦੀ ਹੈ, ਖੁਸ਼ਕੀ ਗਰਮੀ ਆਦਿ ਪੈਦਾ ਕਰਕੇ ਕਈ ਬਿਮਾਰੀਆਂ ਪੈਦਾ ਕਰਦਾ ਹੈ। ਪਰ ਵਾਹਿਗੁਰੂ ਅੰਤਰਯਾਮੀ ਦੇ ਨਾਮ ਦੀ ਮਸਤੀ, ਉਸਦੀ ਬਿਮਾਰੀ, ਉਸਦਾ ਅਮਲ, ਉਸਦਾ ਨਸ਼ਾ, ਉਸਦਾ ਸਰੂਰ, ਨਾ ਉਤਰਨ ਵਾਲਾ ਨਸ਼ਾ, ਦਿਨ ਰਾਤ ਉਹ ਨਸ਼ਾ ਚੜਿਆ ਹੀ ਰਹਿੰਦਾ ਹੈ ਜਿਸ ਨੂੰ ਪ੍ਰਾਪਤ ਹੋ ਜਾਵੇ। ਇਹ ਗੁਰੂ ਬਾਬੇ ਦਾ ਫਰਮਾਨ ਹੈ। ਇਹ ਬਚਨ ਸੁਣ ਕੇ ਉਹਨਾਂ ਸਿੱਖਾਂ ਸਾਹਿਬ ਦਸ਼ਮੇਸ਼ ਜੀ ਦੇ ਅੱਗੇ ਪ੍ਰਾਰਥਨਾ ਕੀਤੀ, ਗਰੀਬ ਨਿਵਾਸ ਇਹ ਜੋ ਬਚਨ ਹੈ ਗੁਰੂ ਬਾਬੇ ਦਾ ਠੀਕ ਹੈ, ਪਰ ਸਾਨੂੰ ਤਾਂ ਇਹੋ ਜਿਹੀ ਬਿਮਾਰੀ, ਇਹੋ ਜਿਹਾ ਨਾਮ ਦਾ ਨਸ਼ਾ, ਨਾਮ ਦਾ ਸਰੂਰ ਕਦੇ ਪ੍ਰਾਪਤ ਨਹੀਂ ਹੋਇਆ। ਸੋ ਗੁਰੂ ਜੀ ਕਹਿੰਦੇ ਤੁਸੀਂ ਬਾਣੀ ਪੜ੍ਹਦੇ ਨਹੀਂ ਹੋਵੋਗੇ, ਤੁਸੀਂ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ। ਉਹਨਾਂ ਸਿੱਖਾਂ ਨੇ ਅਰਜ਼ ਕੀਤੀ, ਗਰੀਬ ਨਾਲ ਬਿਲਾ ਨਾਗਾ ਕਰਦੇ ਹਾਂ, ਨਿਤਨੇਮ ਨਾਲ ਕਰਦੇ ਹਾਂ, ਪਰ ਸਾਨੂੰ ਤਾਂ ਇਹੋ ਜਿਹਾ ਨਸ਼ਾ, ਨਾਮ ਦਾ, ਬਾਣੀ ਦਾ ਕਦੇ ਪ੍ਰਾਪਤ ਨਹੀਂ ਹੋਇਆ। ਗੁਰੂ ਜੀ ਨੇ ਫਿਰ ਕਿਹਾ ਤੁਸੀਂ ਬਾਣੀ ਨਹੀਂ ਪੜ੍ਹਦੇ ਹੋਵੋਗੇ, ਤੁਸੀਂ ਸਿਮਰਨ ਨਹੀਂ ਕਰਦੇ ਹੋ। ਉਹਨਾਂ ਫਿਰ ਅਰਜ਼ ਕੀਤੀ, ਗਰੀਬ ਬਿਲਾ ਨਾਗਾ ਪੜ੍ਹਦੇ ਹਾਂ। ਉਹਨਾਂ ਨੂੰ ਪ੍ਰੈਕਟੀਕਲੀ ਸਮਝਾਉਣ ਵਾਸਤੇ ਹੁਕਮ ਕੀਤਾ ਇੱਕ ਸਿੰਘ ਨੂੰ, ਜਾਓ ਸੁਖਨਦਾਨ ਦਾ ਰਗੜ ਕੇ ਇੱਕ ਵੱਡਾ ਗੜਵਾ ਔਰ ਕੁਛ ਸਰਲੋ ਦੇ ਬਾਟੇ ਹਾਜ਼ਰ ਕਰੋ। ਐਸਾ ਹੀ ਕੀਤਾ ਗਿਆ। ਜਿਹਨਾਂ ਪ੍ਰੇਮੀਆਂ ਸਵਾਲ ਕੀਤਾ ਸੀ ਸਾਨੂੰ ਤਾਂ ਕਦੇ ਨਾਮ ਦਾ ਅਮਲ ਪ੍ਰਾਪਤ ਨਹੀਂ ਹੋਇਆ, ਉਹਨਾਂ ਨੂੰ ਦੋ ਹਿੱਸਿਆਂ ਵਿੱਚ ਬਿਠਾ ਲਿਆ ਗਿਆ, ਅੱਧੇ ਇੱਕ ਪਾਸੇ, ਅੱਧੇ ਇੱਕ ਪਾਸੇ। ਰਿਕ ਦੇ ਅੱਗੇ ਇੱਕ ਇੱਕ ਬਾਟਾ ਰੱਖ ਦਿੱਤਾ ਗਿਆ, ਹੁਕਮ ਕਰ ਦਿੱਤਾ ਦੋ ਦੋ ਘੁੱਟਾਂ ਹਰ ਬਾਟੇ ਵਿੱਚ ਪਾ ਦਿਓ। ਅੱਧਿਆਂ ਨੂੰ ਹੁਕਮ ਹੋਇਆ ਤੁਸੀਂ ਛਕ ਲਓ, ਅੱਧਿਆਂ ਨੂੰ ਹੁਕਮ ਹੋਇਆ ਤੁਸੀਂ ਕੁਰਲੀਆਂ ਕਰ ਦਿਓ। ਗਲੇ ਤੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ, ਖਿਆਲ ਰਹੇ। ਜਿਵੇਂ ਜਿਵੇਂ ਹੁਕਮ ਹੋਇਆ ਸੀ ਉਸੀ ਤਰ੍ਹਾਂ ਉਹਨਾਂ ਨੇ ਅਮਲ ਕੀਤਾ, ਉਸੀ ਤਰ੍ਹਾਂ ਉਹਨਾਂ ਨੇ ਹੁਕਮ ਦੀ ਤਾਮੀਲ ਕੀਤੀ। ਜਿਹਨਾਂ ਨੂੰ ਛਕਣ ਦਾ ਹੁਕਮ ਸੀ ਛਕ ਲਿਆ, ਜਿਹਨਾਂ ਕੁਰਲੀਆਂ ਦਾ ਹੁਕਮ ਸੀ ਉਹਨਾਂ ਨੇ ਕੁਰਲੀਆਂ ਕਰ ਦਿੱਤੀਆਂ। ਪੰਜ ਸੱਤ ਦਸ ਮਿੰਟ ਗੁਜ਼ਰੇ, ਪੁੱਛਿਆ ਦੱਸੋ ਕੁਛ ਨਸ਼ਾ ਹੋਇਆ? ਜਿਹਨਾਂ ਛਕਿਆ ਸੀ ਉਹਨਾਂ ਅਰਜ਼ ਕੀਤੀ, ਹਾਂ ਗਰੀਬ ਨਵਾਜ਼, ਕੁਛ ਕੁਛ ਪ੍ਰਤੀਤ ਹੁੰਦਾ ਹੈ। ਦੂਸਰਿਆਂ ਨੂੰ ਪੁੱਛਿਆ ਗਿਆ ਤੁਸੀਂ ਦੱਸੋ, ਉਹਨਾਂ ਨੇ ਅਰਜ਼ ਕੀਤੀ, ਗਰੀਬ ਸਾਨੂੰ ਤਾਂ ਕੁਰਲੀਆਂ ਦਾ ਹੁਕਮ ਸੀ, ਹੁਕਮ ਸੀ ਵੀ ਗਲੇ ਤੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ, ਅਸੀਂ ਐਸਾ ਹੀ ਕੀਤਾ ਹੈ, ਬੜੇ ਖਿਆਲ ਦੇ ਨਾਲ ਕੁਰਲੀਆਂ ਕੀਤੀਆਂ। ਕਹਿਣਗੇ ਨਸ਼ਾ ਫਿਰ ਤੁਹਾਨੂੰ ਕਿਉਂ ਨਾ ਗਰੀਬ, ਕੁਰਲੀਆਂ ਕਰਨ ਵਾਲੇ ਨੂੰ ਕਦੇ ਨਸ਼ਾ ਹੋ? ਨਸ਼ਾ ਤਾਂ ਇਹ ਅੰਦਰ ਜਾਏਗਾ, ਨਾੜਾਂ ਵਿੱਚ ਖੁਸ਼ਕੀ ਪੈਦਾ ਕਰੇਗਾ, ਫਿਰ ਜਾ ਕੇ ਨਸ਼ਾ ਹੋਣ। ਗੁਰੂ ਜੀ ਕਹਿਣ ਲੱਗੇ ਜਿਵੇਂ ਤੁਹਾਨੂੰ ਕੁਰਲੀਆਂ ਕਰਕੇ ਨਸ਼ਾ ਨਹੀਂ ਹੋਇਆ, ਜਿਹਨਾਂ ਛਕਿਆ ਉਹਨਾਂ ਨੂੰ ਨਸ਼ਾ ਹੋਇਆ ਸੁੱਖੇ, ਉਸੀ ਤਰ੍ਹਾਂ ਜਿਹੜੇ ਭਜਨ ਕਰਦੇ ਹਨ, ਬਾਣੀ ਪੜ੍ਹਦੇ ਹਨ, ਉਹਨਾਂ ਨੂੰ ਨਸ਼ਾ ਹੁੰਦਾ, ਜਿਹੜੇ ਕੁਰਲੀਆਂ ਕਰਦੇ ਨੇ ਉਹਨਾਂ ਨੂੰ ਬਾਣੀ ਨਾਮ ਦਾ ਨਸ਼ਾ ਨਹੀਂ ਪ੍ਰਾਪਤ ਹੁੰਦਾ। ਕੁਰਲੀਆਂ ਕੀ ਹਨ? ਬਾਣੀ ਪੜ੍ਹਨੀ ਕੀ ਹੈ? ਸਾਸੰਗ, ਮਨ ਨੂੰ ਇਕਾਗਰ ਕਰਕੇ, ਮਨ ਨੂੰ ਟਿਕਾ ਕੇ ਜੋ ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ, ਉਸਨੂੰ ਬਾਣੀ ਪੜ੍ਹਨੀ ਜਾਂ ਸਿਮਰਨ ਕਰਨਾ ਕਿਹਾ ਜਾਂਦਾ। ਜਿਹੜਾ ਮਨ ਨਾ ਲੱਗਣਾ ਜ਼ਬਾਨ ਨਾਲ ਭਾਵੇਂ ਕਹੀ ਜਾਂਦਾ ਹੈ, ਜਾਂ ਹੱਥ ਦੇ ਵਿੱਚ ਮਾਲਾ ਵੀ ਫਿਰੀ ਜਾਂਦੀ ਹੈ। ਸੋ ਖਿਆਲ ਦਹਿ ਦਿਸ ਦੌੜਦਾ ਹੈ, ਖਿਆਲ ਦਸਾਂ ਦਿਸ਼ਾਂ ਨੂੰ ਦੌੜਿਆ ਫਿਰਦਾ ਹੈ, ਟਿਕਦਾ ਨਹੀਂ। ਜਦੋਂ ਇਹੋ ਜਿਹੀ ਅਵਸਥਾ ਹੈ ਫਿਰ ਉਹ ਅਮਲ, ਉਹ ਨਸ਼ਾ ਪ੍ਰਾਪਤ ਨਹੀਂ ਹੁੰਦਾ। ਅਤੇ ਗੁਰੂ ਜੀ ਕਹਿੰਦੇ ਅਗਰ ਤੁਸੀਂ ਨਾਮ ਦਾ ਅਮਲ ਚਾਹੁੰਦੇ, ਨਾਮ ਦਾ ਸਰੂਰ ਚਾਹੁੰਦੇ ਹੋ, ਨਾਮ ਦੀ ਬਿਮਾਰੀ ਚਾਹੁੰਦੇ ਹੋ, ਤਾਂ ਮਨ ਨੂੰ ਟਿਕਾ ਕੇ ਸਿਮਰਨ ਕਰਿਆ ਕਰੋ ਔਰ ਬਾਣੀ ਪੜਿਆ ਕਰੋ, ਫਿਰ ਤੁਹਾਨੂੰ ਇਹ ਨਸ਼ਾ ਅਵਸ਼ ਪ੍ਰਾਪਤ ਹੋ ਜਾਏਗਾ। ਤੜੀ ਰਹੇ ਦਿਨ ਰਾਤ ਨਾਮ ਮਾਰੀ, ਨਾਮ ਮਾਰੀ, ਤੜੀ ਰਹੇ ਦਿਨ ਰਾਤ ਨਾਮ ਮਾਰੀ, ਨਾਮ ਮਾਰੀ, ਤੜੀ ਰਹੇ ਦਿਨ ਰਾਤ ਨਾਮ ਮਾਰੀ। ਪ੍ਰਾਪਤ ਹੋ ਜਾਂਦਾ ਹੈ ਇਕੱਠੇ ਪੈਰ ਉਸ ਨਸ਼ੇ ਵਿੱਚ ਮਖਮੂਰ ਰਹਿੰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਦਿੱਲੀ ਪਹੁੰਚੇ, ਜਮਨਾ ਦੇ ਕਿਨਾਰੇ ਉੱਚਾ ਟਿੱਲਾ ਉਸਤੇ ਬੈਠੇ ਹਨ। ਮਰਦਾਨਾ ਰਬਾਬ ਵਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਬਾਰ ਬਾਰ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ, ਇਸਦੀ ਧੁਨੀ ਦੂਰ ਤੱਕ ਪਹੁੰਚੀ, ਫਿਰ ਆਪ ਉਸੀ ਰੰਗ ਵਿੱਚ ਸਮਾਧਿਸ਼ਟ ਹੋ ਜਾਂਦੇ। ਮਰਦਾਨਾ ਉੱਠ ਕੇ ਫਿਰਨ ਲੱਗ ਜਾਂਦਾ ਹੈ, ਨਾਲ ਦੀ ਦਰਿਆ ਵਗਦਾ, ਦਰਿਆ ਜਾਂਦਾ ਕਿਨਾਰੇ ਕਿਨਾਰੇ ਫਿਰਦਾ। ਉਸ ਵਕਤ ਦੇ ਬਾਦਸ਼ਾਹ ਦਾ ਹਾਥੀ ਸਾਨਾ ਨੇੜੇ ਸੀ। ਇੱਕ ਆਦਮੀ ਦਰਿਆ ਦੇ ਕਿਨਾਰੇ ਜੋ ਕਿ ਹਥਵਾਨ ਸੀ, ਉਹ ਵੀ ਫਿਰਦਾ ਦੇਖਿਆ ਮਰਦਾਨੇ ਨੇ, ਪਰ ਉਹਦੇ ਚਿਹਰੇ ਤੇ ਹਵਾਈਆਂ ਉੱਡੀ, ਚਿਹਰਾ ਬਹੁਤ ਉਦਾਸ, ਬਹੁਤ ਗਮਗੀਨ। ਸਾਸੰਗ ਚਿਹਰਾ ਜਿਹੜਾ ਹੈ ਇਹ ਮਨ ਦਾ ਮੀਟਰ ਹੁੰਦਾ। ਮਨ ਜਦੋਂ ਖੁਸ਼ ਹੁੰਦਾ ਚਿਹਰੇ ਦੀ ਹਾਲਤ ਹੋਰ ਹੁੰਦੀ ਹੈ, ਜਦੋਂ ਗਮਗੀਨ ਹੁੰਦਾ ਹੈ ਚਿਹਰੇ ਦੀ ਹਾਲਤ ਹੋਰ ਹੁੰਦੀ ਹੈ। ਸਿਆਣੇ ਪੁਰਸ਼ ਇਸ ਤੋਂ ਪ੍ਰੀਖਿਆ ਕਰਦੇ ਹਨ। ਸੋ ਮਰਦਾਨੇ ਨੇ ਉਸਦੇ ਚਿਹਰੇ ਵੱਲ ਤੱਕ ਕੇ ਉਹਦੇ ਚਿਹਰੇ ਨੂੰ ਬਹੁਤ ਉਦਾਸ ਦੇਖ ਕੇ ਪੁੱਛਿਆ, ਵੀ ਕੀ ਗੱਲ ਪ੍ਰੇਮੀਆ, ਕੀ ਦੁੱਖ ਹੈ, ਕੀ ਕਸ਼ਟ ਹੈ, ਤੇਰੇ ਚਿਹਰੇ ਦੀ ਇਹੋ ਜਿਹੀ ਹਾਲਤ ਹੈ, ਬਹੁਤ ਹੀ ਉਦਾਸ ਦਿੰਦਾ ਹੈ। ਉਸਨੇ ਕਿਹਾ, ਫਕੀਰ ਸਾਈ, ਕੀ ਦੱਸਾਂ, ਮੈਂ ਗਰੀਬ ਆਦਮੀ ਹਾਂ, ਇਸ ਹਾਥੀ ਖਾਨੇ ਵਿੱਚ ਮੇਰੀ ਛੋਟੀ ਜਿਹੀ ਨੌਕਰੀ ਹੈ, ਇੱਕ ਹਾਥੀ ਦਾ ਸੇਵਾਦਾਰ ਹਥਵਾਨ ਹਾਂ, ਪਰ ਹੁਣੇ ਹੀ ਉਹ ਜਿਸ ਹਾਥੀ ਦੀ ਮੈਨੂੰ ਸੇਵਾ ਮਿਲੀ ਉਹ ਮਰ ਜਾਂਦਾ ਹੈ, ਗਿਰ ਜਾਂਦਾ ਹੈ, ਉਹ ਹਾਥੀ ਮਰ ਗਿਆ, ਮੇਰੀ ਨੌਕਰੀ ਹਟ ਜਾਏਗੀ, ਜੋ ਚਾਰ ਪੈਸੇ ਮਿਲਦੇ ਨੇ ਆਪਣਾ ਤੇ ਬਾਲ ਬੱਚੇ ਦਾ ਗੁਜ਼ਾਰਾ ਕਰਦਾ ਹਾਂ ਉਹ ਬੰਦ ਹੋ ਜਾਏਗਾ, ਇਸ ਕਰਕੇ ਮੈਨੂੰ ਫਿਕਰ ਪਿਆ ਹੋਇਆ ਹੈ, ਬਾਲ ਬੱਚਾ ਤੇ ਉਹਦੇ ਸਮੇਤ ਭੁੱਖਾ ਮਰਾਂਗੇ। ਇਉਂ ਬਚਨ ਕਰਦਿਆਂ ਹੋਇਆਂ ਮਰਦਾਨਾ ਉਸਨੂੰ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਲਿਆ, ਨਮਸਕਾਰ ਕੀਤੀ। ਸੋ ਅਰਜ ਕੀਤੀ, ਗਰੀਬ ਨਵਾਜ਼, ਇਹ ਬਹੁਤ ਗਰੀਬ ਆਦਮੀ ਹੈ, ਇਹ ਹਾਥੀ ਖਾਨੇ ਵਿੱਚ ਹਥਵਾਨ ਹੈ, ਪਰ ਇਹ ਕਹਿੰਦਾ ਮੇਰਾ ਹੁਣੇ ਹਾਥੀ ਮਰ ਗਿਆ ਹੈ, ਮੇਰੀ ਨੌਕਰੀ ਹਟ ਜਾਏਗੀ, ਇਉਂ ਬਹੁਤ ਉਦਾਸ ਹੈ। ਗੁਰੂ ਜੀ ਕੋਈ ਜਾਣ ਕੇ ਜੋ ਕੁਛ ਖੇਲ ਵਰਤਿਆ ਸੀ ਕਹਿਣ ਲੱਗੇ ਹਾਥੀ ਮਰਿਆ ਨਹੀਂ ਹਾਥੀ ਜਿਉਂਦਾ ਹੈ ਉਸਨੂੰ ਭਰਮ ਪੈ ਗਿਆ ਹੋਇਆ ਉਹ ਕਹਿਣਗੇ ਨਹੀਂ ਗਰੀਬ ਨਾਲ ਹਾਥੀ ਮਰ ਚੁੱਕਾ ਹੈ ਮੈਂ ਹੁਣੇ ਆਇਆ ਉੱਥੋਂ ਖੜਾ ਖੜਾ ਗਿਰ ਗਿਆ ਮਰ ਗਿਆ ਅੱਛੀ ਤਰ੍ਹਾਂ ਮੈਂ ਦੇਖਿਆ ਗੁਰੂ ਜੀ ਕਹਿਣਗੇ ਨਹੀਂ ਤੈਨੂੰ ਭਰਮ ਪਿਆ ਹਾਥੀ ਜਿਉਂਦਾ ਹੈ ਜਦੋਂ ਗੁਰੂ ਜੀ ਨੇ ਦੋ ਤਿੰਨ ਦਫ਼ਾ ਬਚਨ ਕਿਹਾ ਮਰਦਾਨਾ ਕਹਿਣੇ ਜਾ ਕੇ ਦੇਖ ਹਾਥੀ ਜ਼ਰੂਰ ਜਿਉਂਦਾ ਹੋਣਾ ਜਾ ਕੇ ਦੇਖਦਾ ਹਾਥੀ ਖੜਾ ਚੁੰਮ ਰਿਹਾ ਇਹ ਗੱਲ ਸਾਰੇ ਪਲੋ ਪਲੀ ਵਿੱਚ ਸਾਰੇ ਦਿੱਲੀ ਵਿੱਚ ਫੈਲ ਗਈ ਬਾਦਸ਼ਾਹ ਦੇ ਕੰਨ ਵਿੱਚ ਵੀ ਇਹ ਗੱਲ ਕਿਸੇ ਨੇ ਪਾਈ ਵੀ ਫਕੀਰ ਆਇਆ ਹਾਥੀ ਮਰ ਗਿਆ ਸੀ ਤਾਂ ਹਾਥੀ ਜਿੰਦਾ ਕਰ ਦਿੱਤਾ ਉਸਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਇਸ ਫਕੀਰ ਨੂੰ ਮੇਰੇ ਪਾਸ ਬੁਲਾਓ ਉਹਨਾਂ ਵਿੱਚ ਕੋਈ ਸਿਆਣਾ ਅਹਿਲਕਾਰ ਸੀ ਉਹ ਕਹਿੰਦਾ ਹੈ ਬਾਦਸ਼ਾਹ ਸਲਾਮਤ ਫਕੀਰਾਂ ਨੂੰ ਆਪਣੇ ਪਾਸ ਬੁਲਾਉਣਾ ਹਮਾਪਤ ਹੈ ਉਹਨਾਂ ਦੀ ਜ਼ਿਆਰਤ ਵਾਸਤੇ ਖੁਦ ਚੱਲ ਕੇ ਜਾਣਾ ਚਾਹੀਦਾ ਤਾਂ ਕੁਛ ਪ੍ਰਾਪਤ ਹੁੰਦਾ ਹੁੰਦਾ ਸੋ ਐਸਾ ਕਰੋ ਅਗਰ ਆਪ ਦਰਸ਼ਨ ਕਰਨਾ ਚਾਹੁੰਦੇ ਹੋ ਕੁਛ ਤੋਹਫ਼ੇ ਭੇਟਾ ਵਗੈਰਾ ਲੈ ਕੇ ਚੱਲ ਕੇ ਦਰਸ਼ਨ ਦੀਦਾਰ ਕਰੋ ਜਿੱਥੇ ਆਉਂਦੀ ਰਹੇ ਹਾਂ ਬਾਦਸ਼ਾਹ ਅਹਿਲਕਾਰਾਂ ਦੇ ਸਮੇਤ ਬਹੁਤ ਸਾਰੇ ਤੋਹਫ਼ੇ ਵਗੈਰਾ ਲੈ ਕੇ ਗੁਰੂ ਜੀ ਦੇ ਚਰਨਾਂ ਵਿੱਚ ਮਜਨੂੰ ਟੀਲੇ ਹਾਜ਼ਰ ਹੋਇਆ ਰੱਖ ਕੇ ਨਮਸਕਾਰ ਕੀਤੀ ਬੈਠ ਕੇ ਦੀਦਾਰ ਕਰਦਾ ਹੈ ਗੱਲ ਚਲਾਈ ਆਪਨੇ ਬੜਾ ਮੌਜਜ਼ਾ ਦਿਖਾਇਆ ਆਪਨੇ ਬੜੀ ਕਰਾਮਾਤ ਦਿਖਾਈ ਹਾਥੀ ਜਿੰਦਾ ਕੀਤਾ ਗੁਰੂ ਜੀ ਕਹਿੰਦੇ ਕਰਾਮਾਤ ਕਹਿਰ ਹੈ ਰੱਬ ਦਾ ਬੰਦਾ ਰੱਬ ਦੀ ਖਲਕਤ ਤੇ ਕਹਿਰ ਕਰਨ ਨੂੰ ਤਿਆਰ ਨਹੀਂ ਕਰਾਮਾਤ ਮੌਜਜ਼ਾ ਫਕੀਰਾਂ ਦੀ ਨਿਗਾਹ ਵਿੱਚ ਕੁਛ ਹਸਤੀ ਨਹੀਂ ਬਲਕਿ ਇਸ ਨੂੰ ਬੁਰੀ ਨਿਗਾਹ ਨਾਲ ਦੇਖਦੇ ਹਨ ਨਾਟਕ ਚੇਟਕ ਕਰਤ ਕੋ ਪਾਜਾ ਪ੍ਰਭ ਲੋਗਨ ਕੋ ਆਵਤ ਲਾ ਦੇ ਇਸ ਵਾਸਤੇ ਹਾਥੀ ਪਹਿਲੇ ਹੀ ਜਿੰਦਾ ਸੀ ਇਸ ਮਹਾਵਤ ਨੂੰ ਭਰਮ ਪੈ ਗਿਆ ਸੀ ਹਾਥੀ ਪਹਿਲੇ ਹੀ ਜਿੰਦਾ ਸੀ ਗੁਰੂ ਜੀ ਨੇ ਟਾਲਣ ਦੀ ਕੋਸ਼ਿਸ਼ ਕੀਤੀ ਖੈਰ ਇਸੀ ਤਰ੍ਹਾਂ ਕੁਛ ਹੋਰ ਬਚਨ ਬਲਾਸ ਹੋਏ ਅਖੀਰ ਸੂਰ ਦੇ ਛਪਾ ਦਾ ਵਕਤ ਹੋਇਆ ਬਾਦਸ਼ਾਹ ਕਹਿਣ ਲੱਗਿਆ ਮੈਨੂੰ ਆਗਿਆ ਦਿਓ ਮੈਨੂੰ ਇਹ ਵੇਲੇ ਥੋੜਾ ਜਿਹਾ ਕੁਝ ਨਸ਼ਾ ਲੈਣ ਦੀ ਆਦਤ ਮੇਰੇ ਪਾਸ ਕਿਸੇ ਖਾਸ ਮੁਲਕ ਦੀ ਸ਼ਰਾਬ ਹੈ ਬਹੁਤ ਅੱਛੀ ਹੈ ਸੁਣਿਆ ਗੋਰਖ ਆਦਿ ਪੀ ਕੇ ਤਾੜੀ ਲਾਉਂਦੇ ਸਨ ਹੁਕਮ ਹੋਵੇ ਮੈਂ ਇੱਕ ਸੁਰਾਹੀ ਭੇਜਦੇ ਹਾਂ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਜਿਹੜੀਆਂ ਤਾੜੀਆਂ ਸ਼ਰਾਬਾਂ ਦੇ ਆਸ ਵਿਕਣੀਆਂ ਸੋਹਣੀਆਂ ਤਾੜੀਆਂ ਹਨ ਉਹ ਕਾਹਦੀਆਂ ਸਮਾਧੀਆਂ ਹਨ ਸੋ ਇਉਂ ਸਮਾਧੀ ਤਾਂ ਹਰ ਵਕਤੀ ਬਣੀ ਰਹਿੰਦੀ ਹੈ ਜਿਸ ਨੂੰ ਪ੍ਰਾਪਤ ਹੋ ਜਾਵੇ ਤਾਂ ਗੁਰਮੁਖ ਸਦਾ ਨਿਰੋਧ ਜਿਹਦੀ ਦ੍ਰਿਸ਼ਟੀ ਸਮ ਹੋ ਗਈ ਹੈ ਜਿਹਦੀ ਦ੍ਰਿਸ਼ਟੀ ਚੋਂ ਸੰਸਾਰ ਭਾਵਨਾ ਉੱਡ ਗਿਆ ਹੈ ਜਿਸਦੀ ਨਿਗਾਹ ਵਿੱਚ ਜਗਤ ਹਰ ਕਾ ਰੂਪ ਹਰੂਪ ਨਜ਼ਰੀ ਆਇਆ ਐਸੀ ਅਵਸਥਾ ਪ੍ਰਾਪਤ ਹੋ ਗਈ ਇਹੋ ਜਿਹੇ ਪੁਰਸ਼ ਨੂੰ ਸਦਾ ਸਮਾਧੀ ਬਣੀ ਰਹਿੰਦੀ ਚਿੱਤ ਬਿਰਤੀ ਨਿਰੋਧਾ ਸਮਾਧੀ ਸੰਯੋਗ ਕਰਕੇ ਨਸ਼ਿਆਂ ਦੇ ਆਸਰੇ ਉਹ ਕਾਹਦੀਆਂ ਸਮਾਧੀਆਂ ਆਦਮੀ ਕਮਲਾ ਹੋ ਕੇ ਪਿਆ ਰਹਿੰਦਾ ਸਮਾਧੀ ਖੈਰ ਗੁਰੂ ਜੀ ਨੇ ਕਿਹਾ ਬਾਦਸ਼ਾਹ ਸਾਡੇ ਪਾਸ ਤੇਰੀ ਉਹ ਸ਼ਰਾਬ ਨਾਲ ਬਹੁਤ ਆਲਾ ਸ਼ਰਾਬ ਤੇਰੀ ਸ਼ਰਾਬ ਦਾ ਨਸ਼ਾ ਕਿਤਨੀ ਦੇਰ ਰਹਿੰਦਾ ਹੈ ਉਹ ਕਹਿੰਦਾ ਜੀ ਸ਼ਾਮ ਨੂੰ ਪੀਂਦੇ ਸਵੇਰੇ ਉੱਤਰ ਜਾਂਦਾ ਗੁਰੂ ਜੀ ਕਹਿਣ ਲੱਗੇ ਬਸ ਇਤਨਾ ਹੀ ਨਸ਼ਾ ਹੈ ਇਸਦਾ ਸਾਡੇ ਪਾਸ ਇਹੋ ਜਿਹੀ ਸ਼ਰਾਬ ਹੈ ਜੇ ਤੂੰ ਇੱਕ ਉਸਦਾ ਪਿਆਲਾ ਲੈ ਲੈ ਕਿਆਮਤ ਤੱਕ ਤੇਰਾ ਨਸ਼ਾ ਨਾ ਇਸ ਨੂੰ ਕਿ ਹੈਰਾਨ ਹੋ ਗਿਆ ਇਹੋ ਜਿਹਾ ਹੈ ਇਹੋ ਜਿਹਾ ਨਸ਼ਾ ਜਿਹੜਾ ਜਿਹਦਾ ਨਸ਼ਾ ਨਹੀਂ ਉਤਰਦਾ ਗੁਰੂ ਜੀ ਕਹਿਣ ਲੱਗੇ ਪਰ ਗੱਲ ਇੰਨੀ ਹੈ ਛੀਣੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਹੈ ਉਹ ਬਹੁਤ ਬਲਵਾਨ ਤੇ ਮਜ਼ਬੂਤ ਹੁੰਦਾ ਹੈ ਹੋਰ ਬਰਤਨਾਂ ਨੂੰ ਭੰਨ ਦਿੰਦਾ ਹੈ ਸੋਨੇ ਦੇ ਬਰਤਨ ਵੀ ਠਹਿਰਦਾ ਹੈ ਇਸੀ ਤਰ੍ਹਾਂ ਉਹ ਜਿਹੜਾ ਸਾਡੇ ਪਾਸ ਸ਼ਰਾਬ ਹਰੇਕ ਦੇ ਪੀਣ ਦੀ ਕੋਈ ਸ਼ੁੱਧ ਅੰਤਹ ਕਰਨ ਵਾਲਾ ਜਿਹੜਾ ਹੈ ਉਹ ਉਸਨੂੰ ਗ੍ਰਹਿਣ ਕਰ ਸਕਦਾ ਹਰੇਕ ਉਸਦਾ ਅਧਿਕਾਰੀ ਨਹੀਂ ਪਰ ਹਾਂ ਉਹਦਾ ਨਸ਼ਾ ਨਾ ਉੱਤਰਨ ਵਾਲਾ ਨਸ਼ਾ ਹੈ ਹੈਰਾਨ ਹੋ ਕੇ ਪੁੱਛਣ ਲੱਗਿਆ ਦੱਸੋ ਕਿਰਪਾ ਕਰਕੇ ਉਹ ਕੀ ਹੈ ਗੁਰੂ ਜੀ ਨੇ ਇਸ ਮੌਕੇ ਐਸਾ ਫਰਮਾਨ ਆਹ ਇਕਾਗਰਤਾ ਜਦੋਂ ਭਜਨ ਵਿੱਚ ਹੁੰਦੀ ਹੈ ਉਸ ਮੌਕੇ ਨਾਮ ਦੀ ਹਮਾਰੀ ਨਾਮ ਦੀ ਮਸਤੀ ਪ੍ਰਾਪਤ ਹੁੰਦੀ। ਦੁਨੀਆਂ ਦੇ ਵਿੱਚ ਤਿੰਨ ਕਿਸਮ ਦੇ ਸੁੱਖ ਮੰਨੇ ਹਨ, ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਿਦਾਸ, ਬ੍ਰਹਮਾਨੰਦ ਜੀਵਨ ਮੁਕਤ ਪਈ ਵਾਸ਼ਨਾ ਨਾਲ। ਇੱਕ ਆਨੰਦ ਦੀ ਬੂੰਦ ਹੈ, ਇੱਕ ਆਨੰਦ ਦਾ ਦਰਿਆ ਹੈ, ਇੱਕ ਆਨੰਦ ਦਾ ਸਮੁੰਦਰ ਹੈ। ਵੱਡੀ ਚੀਜ਼ ਕਿਹੜੀ ਹੈ? ਸਮੁੰਦਰ। ਦੂਸਰਾ ਦਰਜਾ ਦਰਿਆ ਦਾ ਹੈ। ਬੂੰਦ ਇੱਕ ਬਹੁਤ ਛੋਟੀ ਚੀਜ਼ ਹੈ। ਇਸੀ ਤਰ੍ਹਾਂ ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਿਦਾਸ, ਬ੍ਰਹਮਾਨੰਦ ਜੀਵਨ ਪਈ ਵਾਸ਼ਨਾ ਨਾ। ਅੱਖਾਂ ਕੰਨ ਨਾਸ਼ਕਾਂ ਰਸਨਾ ਤੁਕ ਇੰਦਰੀਏ ਪੰਜੇ ਗਿਆਨ ਇੰਦਰੀ, ਇਹਨਾਂ ਦੁਆਰਾ ਮਨ ਦੀ ਇਕਾਗਰਤਾ ਜਦੋਂ ਹੁੰਦੀ ਹੈ ਕਿਸੇ ਵਸਤੂ ਦੇ ਵਿੱਚ, ਉਸ ਇਕਾਗਰਤਾ ਦੁਆਰਾ ਉਹਦੇ ਵਿੱਚ ਆਤਮਾ ਆਨੰਦ ਦਾ ਸਾਗਰ ਹੈ, ਉਹਦਾ ਅਕਸ਼ ਪੈਂਦਾ ਹੈ, ਦਰਅਸਲ ਉਸਦਾ ਸੁੱਖ ਹੁੰਦਾ ਹੈ। ਅਗਿਆਨੀ ਮੰਨਦਾ ਹੈ ਮੈਨੂੰ ਉਹ ਚੀਜ਼ ਵਿੱਚੋਂ ਸੁੱਖ ਪ੍ਰਾਪਤ ਹੋਇਆ, ਉਸਨੂੰ ਦਰਅਸਲ ਵਿਸ਼ੇ ਆਨੰਦ ਕਿਹਾ ਜਾਂਦਾ। ਉਹ ਦੁਨੀਆਂ ਦੇ ਵਿੱਚ ਸਿਰਫ ਇੱਕ ਬੂੰਦ ਮਿਲੀ ਹੋਈ ਤਮਾਮ ਦੁਨੀਆਂ ਨੂੰ। ਭਜਨ ਆਨੰਦ ਹਰਿਦਾਸ, ਭਜਨ ਦਾ ਆਨੰਦ ਬਾਣੀ ਵਿੱਚ ਮਨ ਟਿਕ ਜਾਏ, ਕੀਰਤਨ ਵਿੱਚ ਮਨ ਦੀ ਇਕਾਗਰਤਾ ਹੋਣੀ, ਸਿਮਰਨ ਦੇ ਵਿੱਚ ਮਨ ਦੀ ਇਕਾਗਰਤਾ, ਇਹ ਭਜਨ ਦਾ ਦਰਿਆ ਹੈ। ਬੂੰਦ ਨਾਲ ਦਰਿਆ ਕਿਤਨਾ ਵੱਡਾ ਹੁੰਦਾ ਹੈ। ਇਉਂ ਕਰਦੇ 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 ਭਜਨ ਅਖੀਰ ਤੱਤ ਗਿਆਨ ਵਾਸ਼ਨਾ ਹੈ ਮਨੋਨਾਸ, ਬ੍ਰਹਮ ਗਿਆਨ ਦੀ ਪ੍ਰਾਪਤੀ ਦੁਆਰਾ, ਤੱਤ ਗਿਆਨ ਦੀ ਪ੍ਰਾਪਤੀ ਦੁਆਰਾ ਵਾਸ਼ਨਾਵਾਂ ਖੈ ਹੋ ਜਾਂਦੀਆਂ ਹਨ। ਵਾਸ਼ਨਾ ਖੈ ਹੋਣ ਕਰਕੇ ਮਨ ਵੀ ਲੈ ਹੋ ਜਾਂਦਾ, ਕਿਉਂਕਿ ਮਨ ਵਾਸ਼ਨਾ ਦਾ ਪੁਤਲਾ ਹੈ। ਜਦੋਂ ਇਹੋ ਜਿਹੀ ਅਵਸਥਾ ਪ੍ਰਾਪਤ ਹੁੰਦੀ ਹੈ ਉਸਨੂੰ ਆਨੰਦ ਦਾ ਸਮੁੰਦਰ ਕਹਿੰਦੇ, ਉਸਨੂੰ ਬ੍ਰਹਮਾਨੰਦ ਕਹਿੰਦੇ। ਉਹ ਬ੍ਰਹਮ ਗਿਆਨ ਦੀ ਅਵਸਥਾ ਤੋਂ ਬ੍ਰਹਮ ਗਿਆਨ ਦੇ ਅਭਿਆਸ ਦੁਆਰਾ ਪ੍ਰਾਪਤ ਹੁੰਦਾ। ਇਸ ਕਰਕੇ ਤਿੰਨ ਬੂੰਦ, ਦਰਿਆ ਤੇ ਸਮੁੰਦਰ। ਗੁਰੂ ਜੀ ਆਨੰਦ ਦੇ ਦਰਿਆ ਤੇ ਸਮੁੰਦਰ ਵੱਲ ਸਾਨੂੰ ਪ੍ਰੇਰਦੇ ਹਨ। ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਮਿੰਨ ਰਸ ਚਾਖੇ ਬੁੱਟ ਗਈ ਸਗਰੀ ਸੁਖੀ ਨਾ ਹੋਵਤ ਜੀ, ਇਉਂ ਕਹਿੰਦੇ ਹਨ।
ਹਰ ਨਾਮ ਅਮੋਲਾ ਜੀ ਜਿਨ੍ਹਾਂ ਨੇ ਚਾਹੀ, ਹਰ ਨਾਮ ਬੋਲਾ ਜੀ ਜਿਨ੍ਹਾਂ ਨੇ
ਜਿਸਕੇ ਵਡਭਾਗਾ ਮੇਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਪਰ ਪਾਇਆ ਸੁਖਦਾਈ ਹੈ ਮਿਲਿਆ ਸੁਖ ਪਾਏ ਸਹਿ ਸਮਾਨਾ ਪੀਤਰੇ ਛੋੜਿਆ ਨਾ ਜਾਏ ਜਰਾ ਮਰਾ ਨਾ ਵਿਆਪੀ ਫਿਰ ਦੁੱਖ ਨਾ ਪਾਇਆ ਪੀ ਅੰਮ੍ਰਿਤਿਆ ਗਾਨਿਆ ਗੁਰ ਅਮਰ ਕਰਾਇਆ ਸੋ ਜਾਣੇ ਦਿਨ ਚਾਖਿਆ ਹਰ ਨਾਮ ਅਮੁੱਲ ਕੀਮਤ ਕਹੀ ਨਾ ਜਾਈਆ ਕਿਆ ਕਹਿ ਮੁਖ ਬੋਲਾ ਸਤਲ ਦਰਸ਼ ਤੇਰਾ ਪਾਤਮਾ ਗੁਣ ਨਿਤ ਤੇਰੀ ਬਾਣੀ ਪਾਵਾਂ ਧੂੜ ਤੇਰੇ ਦਾਸ ਕੀ ਨਾਨਕ ਭਜਨ ਆਨੰਦ ਨੂੰ ਆਤਮ ਆਨੰਦ ਨੂੰ ਜਿੰਨਾ ਪ੍ਰਾਪਤ ਕੀਤਾ ਦਰਸ਼ਨ ਤੋਂ ਹੀ ਜਾਣਦੇ ਗੁਰੂ ਸਿੱਖ ਦਾ ਸਭ ਤੋਂ ਜ਼ਿਆਦਾ ਸ਼ੁਭ ਚਿੰਤਕ ਹੈ ਗੁਰੂ ਚਾਹੁੰਦਾ ਹੈ ਮੇਰਾ ਸਿੱਖ ਉਹੋ ਜਿਹੇ ਆਨੰਦ ਵਿੱਚ ਮਖਮੂਰ ਹੋ ਜਾਏ ਜਿਸ ਆਨੰਦ ਵਿੱਚ ਮੈਂ ਮਖਮੂਰ ਹਾਂ ਜਿਸ ਦੇਸ਼ ਦਾ ਮੈਂ ਵਾਸੀ ਹਾਂ ਉੱਥੇ ਪਹੁੰਚ ਕੇ ਮੇਰੇ ਵਿੱਚ ਹੀ ਮਿਲ ਜਾਏ ਗੁਰੂ ਜੀ ਇਸ ਵਾਸਤੇ ਵਾਰ ਵਾਰ ਇਹ ਉਪਦੇਸ਼ ਕਰਦੇ ਹਨ ਵਾਹਿਗੁਰੂ ਅੰਤਰਯਾਮੀ ਦੇ ਨਾਮ ਦਾ ਆਨੰਦ ਪ੍ਰਾਪਤ ਕਰੋ ਵਾਰ ਵਾਰ ਖਿਆਲ ਨੂੰ ਵਾਹਿਗੁਰੂ ਦੇ ਜਸ ਵਿੱਚ ਜੋੜ ਕੇ ਬਾਣੀ ਵਿੱਚ ਜੋੜ ਕੇ ਸਿਮਰਨ ਵਿੱਚ ਜੋੜ ਕੇ ਉਸ ਆਨੰਦ ਨੂੰ ਪ੍ਰਾਪਤ ਕਰਨ ਦਾ ਅਭਿਆਸ ਕਰੋ ਜਿਸ ਕੰਮ ਵਾਸਤੇ ਇਨਸਾਨ ਪੁਰਸ਼ਾਰਥ ਕਰਦਾ ਹੈ ਉਸਨੂੰ ਪ੍ਰਾਪਤ ਕਰ ਹੀ ਲੈਂਦਾ ਵਸ਼ਿਸ਼ਠ ਜੀ ਕਹਿੰਦੇ ਹੈ ਰਾਮ ਜੀ ਇਸਦਾ ਉੱਦਮ ਹੀ ਦੈਵ ਹੈ ਉੱਦਮ ਕੀਤੀਆਂ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ ਇਸ ਵਾਸਤੇ ਵਾਰ ਵਾਰ ਸਨ ਭਜਨ ਦੇ ਆਨੰਦ ਵਾਸਤੇ ਉੱਦਮ ਕਰਨ ਦੀ ਤਾਕੀਦ ਕਰਦੇ ਡਗਮਗ ਛੱਡ ਹੋ ਰਹੇ ਮਨ ਬੋਰਾ ਅਫਤੋ ਜਰੇ ਅਮਰੇਸ਼ਿਤ ਪਾਈਏ ਦੀਨੋ ਹਾਸ ਸੁਨੋਰਾ ਵੀ ਡਗਮਗ ਕਿਆ ਕਰੇ ਕਹਾਂ ਡੁਲਾਵੇ ਜੀਓ ਸਰਵ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ ਮਨ ਨੂੰ ਇਕਾਗਰ ਕਰਕੇ ਹਰੀ ਰਸ ਪੀਣ ਦੇ ਵਾਸਤੇ ਇਉਂ ਵਾਰ ਵਾਰ ਉਪਦੇਸ਼ ਕਰਦੇ
ਡਗਮਗ 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 ਛੱਡਦੇ ਮਾਂ ਡਗਮਗ
ਅੰਤਰਜਾਮੀ ਦੇ ਨਾਮ ਦੇ ਅਨੰਤ ਵਾਸਤੇ ਸਾਨੂੰ ਪ੍ਰੇਰਦੇ ਹਨ। ਸਵਯੋਂ ਜਿਨ੍ਹਾਂ ਉਸਨੂੰ ਪ੍ਰਾਪਤ ਕਰ ਲਿਆ ਉਹ ਦੋਨਾਂ ਜਹਾਨਾਂ ਵਿੱਚ ਸੁਖੀ ਔਰ ਉੱਚ ਮਰਾਤਬਾ ਹਾਸਲ ਕਰਦਾ ਹੈ। ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਵਿਸਮਾਦ, ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਠ ਸਮਾਏ, ਸੋ ਜਾਣੀ ਜਿਨ ਚਾਖਿਆ ਹਰ ਨਾਮ ਅਮੋਲਾ। ਪਰਮੇਸ਼ਵਰ ਦੇ ਨਾਮ ਦਾ ਆਨੰਦ ਪ੍ਰਾਪਤ ਕਰਕੇ ਸੋ ਉੱਚ ਮਰਾਤਬਾ ਹਾਸਲ ਕਰਦਾ ਹੈ। ਬਾਦਸ਼ਾਹ ਸ਼ਾਹ ਸਭ ਵਸਕਰ ਦੀ ਨੇ, ਅੰਮ੍ਰਿਤ ਨਾਮ ਮਹਾਰਸ ਪੀ ਨੇ। ਅਤੇ ਗੁਰੂ ਜੀ ਸਾਨੂੰ ਉਸ ਭਜਨ ਆਨੰਦ ਵੱਲ ਪ੍ਰੇਰ ਦੇਣ, ਖਿਆਲ ਨੂੰ ਟਿਕਾ ਕੇ ਜਦੋਂ ਵਾਹਿਗੁਰੂ ਦਾ ਭਜਨ ਕਰਨ ਦਾ ਅਭਿਆਸ ਕੀਤਾ ਜਾਂਦਾ ਹੈ, ਥੋੜ੍ਹੀ ਦੇਰ ਵਿੱਚ ਇਹ ਅਵਸਥਾ ਪ੍ਰਾਪਤ ਹੋ ਕੇ ਸਦਾ ਵਾਸਤੇ ਇਸ ਆਨੰਦ ਵਿੱਚ ਮਕਬੂਲ ਹੋ ਜਾਂਦਾ ਹੈ। ਫਿਰ ਉਹ ਕੁਮਾਰੀ ਉਤਰਦੀ ਨੀ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ,
ਚੜ੍ਹੀ ਰਹੇ ਦਿਨ ਰਾਤ ਨਾਮ ਕੁਮਾਰੀ।
ਗੁਰੂ ਨਾਨਕ ਜੀ ਅਸੀਂ ਜੰਗਲ ਵਿੱਚ ਬੈਠੇ ਹਨ, ਮਰਦਾਨਾ ਸਾਹਮਣੇ ਦੇਖ ਕੇ ਕਹਿੰਦਾ ਗਰੀਬ ਨਵਾਜ਼ ਕਿਹੋ ਜਿਹੀ ਅੰਧੇਰੀ ਆ ਰਹੀ ਹੈ ਜਿਹਦੇ ਵਿੱਚ ਵੱਡੇ ਵੱਡੇ ਦਰਖਤ ਉੱਡਦੇ ਪ੍ਰਤੀਤ ਹੁੰਦੇ ਹਨ। ਜਿਹੜੀ ਹਨੇਰੀ ਦਰਖਤਾਂ ਨੂੰ ਉਡਾ ਸਕਦੀ ਹੈ, ਆਦਮੀ ਦੀ ਕੀ ਸੱਤਿਆ ਹੈ ਉਹਦੇ ਮੂਹਰੇ ਠਹਿਰ ਸਕੇ, ਐਸਾ ਨਾ ਹੋਵੇ ਕਿਤੇ ਸਾਨੂੰ ਉਡਾ ਕੇ ਲੈ ਜਾਵੇ। ਗੁਰੂ ਜੀ ਕਹਿੰਦੇ ਮਰਦਾਨਿਆਂ ਨਿਰੰਕਾਰ ਦਾ ਭਜਨ ਕਰ, अपनी सुरत वाहगुरू नाल लगा ऐसे कमजोर ख्याल चित विच नहीं आने चाहिए। जिहे जे ख्याल इंसान उठाता रहा है अजे ही बन जाता है। कमजोर ख्यालात इस कमजोर करते हैं, जेडे उच्चे ख्यालात इस उच्चा कर देंगे। इस करके ऐ जे ख्याल चित विच मत लो। अंधेरी बहुत काली बोली अंधेरी बड़ी देर तक आंदी है, लंघ गई है, कितने नू गड़े भरने शुरू हो गए। वड़े वड़े गड़े डिगदे हैं मरदाना देख के, फिर पै फीत होया गरीब नू, आज एक बला तो बचे, आ दूजी बला फिर किड्डे किड्डे गड़े गिरते, एक सिर विच लग गया प्राण खत्म हो जाणगे, किसी ने कप्पन भी नहीं पाउणा रोई दा मामला। गुरु जी कहणगे मरदानिया तेरे सिर ते वड्डे दा हथ है, डर मत, वाहिगुरू दा भजन कर। मरदाने ने अखां मीटियां, सो वह भी समा लंघ गया। कितने नू सामने की देखिया, सुनहरी केस हैं, अग मंग अखां चमकदियां हैं, एक खत विच अग्नि विच जवान है, मारो मार करदा चला आ रहा, मानो मूंह छुपा जाएगा। ओनू देख के तो मरदाना बहुत डरिया। गरीब नवाज पता नहीं भूत है प्रेत है देव है या कि दैत है, कि मैं मुंह अड्डी चला आ रहा है, इसने तो छड़ना नहीं, हुणी मुंह विच पा जाना है। गुरु जी कहने मरदाने भूत नहीं प्रेत नहीं देव नहीं दैत नहीं, वो लोग जिन्हां दी भूत फिरती प्रधान है, भूत तो उन्होंने कहते हैं। क्यों गुरु जी मरदाने नु समझाउंदे आ, भूत लोको जेड़े नाम नियो जपदे, साधन सेविए हर की पूजा ना है, ते घर मरट सार के भूत वसै तिन मां। जिन्हां घरां दे विच संतां वाहिगुरू दे प्यारां दी सेवा नहीं, ਵਾਹਿਗੁਰੂ ਦਾ ਭਜਨ ਨਹੀਂ ਹੁੰਦਾ ਉਹਨਾਂ ਘਰਾਂ ਦੇ ਵਿੱਚ ਕਹਿੰਦੇ ਹਨ ਵਸਣ ਵਾਲੇ ਆਦਮੀ ਭੂਤ ਜਨਾਨੀਆਂ ਭੂਤਣੀਆਂ ਪਰ ਉਸ ਤੋਂ ਉਲਟ ਜਿਨ੍ਹਾਂ ਘਰਾਂ ਦੇ ਵਿੱਚ ਵਾਹਿਗੁਰੂ ਦੇ ਪਿਆਰਾਂ ਦੇ ਚਰਨ ਧੋਣ ਨਾਲ ਚਿੱਕੜ ਹੋਇਆ ਰਹਿੰਦਾ ਹੈ ਬਾਣੀ ਦੀ ਨਾਮ ਦੀ ਧੁਨੀ ਉੱਠਦੀ ਰਹਿੰਦੀ ਹੈ ਉਹ ਘਰ ਸਵਰਗ ਨਹੀਂ ਬਲਕਿ ਬੈਕੁੰਠ ਰੂਪ ਹੋਇਆ ਕਰਦੇ ਇਉਂ ਗੁਰੂ ਜੀ ਕਹਿੰਦੇ ਮਰਦਾਨਿਆਂ ਭੂਤ ਤਾਂ ਉਹ ਹਨ ਜਿਨ੍ਹਾਂ ਲੋਕਾਂ ਦੀ ਭੂਤ ਬਿਰਤੀ ਪ੍ਰਧਾਨ ਹੈ ਜਿਹੇ ਜੇ ਕਿਸੇ ਦੇ ਖਿਆਲਾਤ ਵੈਸਾ ਉਸਨੂੰ ਦਰਜਾ ਮਿਲਦਾ ਮਨੁੱਖਾਂ ਵਿੱਚ ਹੀ ਇੱਕਣਾਂ ਨੂੰ ਪਸ਼ੂਆਂ ਦਾ ਦਰਜਾ ਦਿੱਤਾ ਜਾਂਦਾ ਇੱਕਣਾਂ ਨੂੰ ਭੂਤਾਂ ਪ੍ਰੇਤਾਂ ਦਾ ਇੱਕਣਾਂ ਨੂੰ ਸ਼ੁਕਰਾਂ ਕੁਕਰਾਂ ਇੱਕਣਾਂ ਨੂੰ ਦੇਵਤਿਆਂ ਦਾ ਦਰਜਾ ਮਿਲਦਾ ਜਾਣਨਾ ਮਨੁੱਖ ਦਾ ਹੀ ਹੈ ਜਿਹੇ ਜੇ ਕਿਸੇ ਦੇ ਖਿਆਲਾਤ ਵੈਸਾ ਉਸਨੂੰ ਦਰਜਾ ਮਿਲਦਾ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਸਿਰਫ ਖਾਣ ਪੀਣ ਤੱਕ ਹੀ ਮਹਿਦੂਦ ਉਹਨਾਂ ਨੂੰ ਹੈਵਾਨਾਂ ਦਾ ਦਰਜਾ ਦਿੰਦੇ ਕਿਉਂਕਿ ਹੈਵਾਨਾਂ ਦਾ ਕੰਮ ਹੀ ਖਾਣ ਪੀਣ ਤੱਕ ਹੀ ਹੁੰਦਾ ਪੇਟ ਭਰਨ ਤੱਕ ਹੀ ਤੂੰ ਗਾਂ ਕੁਛ ਨਹੀਂ ਜਾਣ ਜਿਨ੍ਹਾਂ ਨੇ ਪਰਮਾਰਥ ਦੀ ਬਾਬਤ ਕੁਛ ਨਹੀਂ ਸੂਝਬੂਝ ਨਹੀਂ ਪ੍ਰਾਪਤ ਕੀਤੀ ਉਹਨਾਂ ਦਾ ਦਰਜਾ ਹੈਵਾਨਾਂ ਵਿੱਚ ਦੱਸਿਆ ਆਪ ਨਿਆ ਸਿਕਸਵੇਂ ਬਿਨਬੂ ਜੇ ਪਸ਼ੂ ਹੋਰ ਦੂਸਰੇ ਜਿਨ੍ਹਾਂ ਦਾ ਕੰਮ ਲੜਾਈ ਪੜ੍ਹਾਈ ਤੱਕ ਹੀ ਮਹਿਦੂਦ ਤਮੋਗਣੀ ਬਿਰਤੀ ਪ੍ਰਧਾਨ ਹੈ ਜਿਨ੍ਹਾਂ ਲੋਕਾਂ ਦੀ ਉਹਨਾਂ ਨੂੰ ਸ਼ੁਕਰਾਂ ਕੁਕਰਾਂ ਦਾ ਦਰਜਾ ਦਿੱਤਾ ਜਾਂਦਾ ਜਿਹੜੇ ਲੋਕ ਛਲੀਏ ਚਲਾਕ ਹੁਸ਼ਿਆਰ ਦੂਜਿਆਂ ਨੂੰ ਛੜਨ ਵਾਸਤੇ ਬਹੁਤੇ ਆਪਣੇ ਆਪ ਨੂੰ ਹੁਸ਼ਿਆਰ ਮੰਨਦੇ ਉਹਨਾਂ ਨੂੰ ਭੂਤਾਂ ਪ੍ਰੇਤਾਂ ਦਾ ਦਰਜਾ ਦਿੱਤਾ ਜਾਂਦਾ ਪਰ ਜਿਨ੍ਹਾਂ ਲੋਕਾਂ ਦੀ ਦੇਵ ਬਿਰਤੀ ਪ੍ਰਧਾਨ ਹੈ ਦੇਵਤ ਸੁਭਾਵ ਪ੍ਰਧਾਨ ਹੈ ਅਸਲੀ ਇਹ ਜੀਵ ਦਾ ਸੁਭਾਵ ਹੀ ਦੇਵਤਾ ਸੁਭਾਵ ਅਸਲੀ ਸੁਭਾਵ ਇਹਦਾ ਆਪਣਾ ਜਿਹੜਾ ਹੈ ਦੇਵ ਸੁਭਾਵ ਹੈ ਦੇਵਤਿਆਂ ਵਾਲਾ ਪਰਮੇਸ਼ਰ ਦਾ ਭਜਨ ਕਰਨਾ ਸ਼ਬਦ ਵੀ ਉਸਨੂੰ ਦੇਖਣਾ ਇਹ ਇਹਦਾ ਅਸਲੀ ਸੁਭਾਵ ਹੈ ਜੀਵਾਤਮਾ ਦਾ ਪਰ ਇਹ ਉਪਰੇ ਸੁਭਾਅ ਜਿਹੜੇ ਤਿੰਨ ਮਿਲੇ ਹਨ ਕੁਛ ਕਾਰਜ ਸਿੱਧੀ ਵਾਸਤੇ ਇਸਨੂੰ ਮਿਲੇ ਹੋਏ ਹਨ ਇਸਨੇ ਇਹਨਾਂ ਤਿੰਨਾਂ ਸੁਭਾਵਾਂ ਨੂੰ ਆਪਣੇ ਅਸਲੀ ਸੁਭਾਅ ਦੇ ਉੱਪਰ ਪ੍ਰਧਾਨ ਕਰ ਲਿਆ ਬਲਵਾਨ ਕਰ ਲਿਆ ਅਸਲੀ ਸੁਭਾਵ ਇਸਦਾ ਦੱਬ ਗਿਆ ਇਸ ਕਰਕੇ ਇਸਨੂੰ ਦੂਸਰੇ ਦਰਜੇ ਮਿਲਦੇ ਹਨ ਤਾਂ ਗੁਰੂ ਜੀ ਕਹਿੰਦੇ ਨੇ ਜਿਹਨਾਂ ਘਰਾਂ ਦੇ ਵਿੱਚ ਵਾਹਿਗੁਰੂ ਦਾ ਭਜਨ ਨਹੀਂ ਹੁੰਦਾ ਸੋ ਉਹ ਘਰ ਜਿਹੜੇ ਹਨ ਸ਼ਮਸ਼ਾਨ ਤੁਮਕਾ ਤੇ ਉਹਨਾਂ ਵਿੱਚ ਰਹਿਣ ਵਾਲੇ ਭੂਤ ਨੇ ਇਤਿਹਾਸ ਉਹ ਜੀ ਤੋਂ ਮਰਦਾਨਾ ਭੂਤ ਜਾਣ ਕੇ ਡਰਦਾ ਸੀ ਸਾਹਮਣੇ ਆਇਆ ਕਲਚ ਪੱਲਾ ਪਾ ਕੇ ਖੜਾ ਹੋਇਆ ਸ਼ਟਾਂਗ ਡੰਡਵਤ ਕੀਤੀ ਗੁਰੂ ਜੀ ਕਹਿਣ ਲੱਗੇ ਤੂੰ ਕੌਣ ਹੈ ਸੱਚ ਦੱਸ ਉਸਨੇ ਅਰਜ਼ ਕੀਤੀ ਮਹਾਰਾਜ ਆਪ ਇਹ ਯੁੱਗ ਦੇ ਤਾਰਕ ਹੋ ਮੈਂ ਇਹ ਯੁੱਗ ਦਾ ਰਾਜਾ ਹਾਂ ਕਲ ਯੁੱਗ ਪਹਿਲੀਆਂ ਦੋ ਸ਼ਰਾਰਤਾਂ ਮੇਰੇ ਵੱਲੋਂ ਸਨ ਅੰਧੇਰੀ ਔਰ ਗੜੇਵਰ ਨੇ ਪਰ ਆਪ ਸੁਮੇਰ ਵਾਂਗ ਅਚਲ ਰਹੇ ਹੁਣ ਇਉਂ ਆਪ ਦੀ ਸ਼ਰਨ ਆਇਆ ਹਾਂ ਮੇਰੇ ਤੋਂ ਕੁਛ ਸੇਵਾ ਲਓ ਜਿਸ ਕਰਕੇ ਮੇਰਾ ਵੀ ਭਲਾ ਹੋ ਇਹ ਵਚਨ ਸੁਣ ਕੇ ਗੁਰੂ ਜੀ ਕਹਿਣ ਲੱਗੇ ਸੇਵਾ ਦੀ ਸਾਨੂੰ ਕੋਈ ਇੱਛਾ ਨਹੀਂ ਹੈ ਇਸ ਵਾਸਤੇ ਅਸੀਂ ਨਿਰਚਾਹ ਪੁਰਸ਼ ਉਸਨੇ ਅਰਜ਼ ਕੀਤੀ ਠੀਕ ਗਰੀਬ ਨਿਵਾਸ ਆਪ ਨੂੰ ਕੋਈ ਵੀ ਇੱਛਾ ਨਹੀਂ ਆਪ ਨੂੰ ਅਵਤਾਰ ਧਾਰਨ ਦੀ ਵੀ ਇੱਛਾ ਨਹੀਂ ਸੀ ਲੇਕਿਨ ਦੁਨੀਆਂ ਦੇ ਫਾਇਦੇ ਵਾਸਤੇ ਆਪਣੇ ਅਵਤਾਰ ਧਾਰਨ ਹੋਰ ਲੋਕਾਂ ਤੋਂ ਸੇਵਾ ਲੈਂਦੇ ਉਹਨਾਂ ਦੇ ਫਾਇਦੇ ਵਾਸਤੇ ਇਸੇ ਤਰ੍ਹਾਂ ਮੈਥੋਂ ਮੇਰੇ ਭਲੇ ਵਾਸਤੇ ਕੋਈ ਸੇਵਾ ਲਓ ਗੁਰੂ ਜੀ ਕਹਿੰਦੇ ਕੀ ਸੇਵਾ ਕਰੇਗਾ ਉਸਨੇ ਅਰਜ਼ ਕੀਤੀ ਮਹਾਰਾਜ ਆਪ ਸਾਨੂੰ ਫਿਰ ਕੇ ਦੁਨੀਆਂ ਦਾ ਉਧਾਰ ਕਰ ਦਿਓ ਜੰਗਲਾਂ ਰੂਹੀਆਂ ਬੀਆਬਾਨਾਂ ਵਿੱਚ ਵਿਚਰਨਾ ਪੈਂਦਾ ਕਿਤੇ ਰਾਜੇ ਰਾਣੀਆਂ ਦੇ ਜਾਂਦੇ ਹੋ ਕਿਤੇ ਗਰੀਬਾਂ ਦੇ ਜਾਂਦੇ ਹੋ ਕਿਤੇ ਚੋਰਾਂ ਠੱਗਾਂ ਦੇ ਵੀ ਜਾਂਦੇ ਹੋ ਕਿਤੇ ਰੂਹੀਆਂ ਜੰਗਲਾਂ ਬੀਆਬਾਨਾਂ ਵਿੱਚ ਹੀ ਰਹਿੰਦੇ ਹੁਕਮ ਕਰੋ ਮੈਂ ਆਪ ਦੇ ਵਾਸਤੇ ਜਿੱਥੇ ਪਹੁੰਚਣਾ ਹੋਵੇ ਪਹਿਲਾਂ ਹੀ ਹੀਰੇ ਲਾਲ ਦੁਆਰਾ ਮਹਿਲ ਤਿਆਰ ਕਰ ਦਿਆ ਕਰਾਂਗਾ ਉਹਨਾਂ ਵਿੱਚ ਆਪ ਜਾ ਕੇ ਨਿਵਾਸ ਕਰਿਆ ਕਰੋ ਗੁਰੂ ਜੀ ਨੇ ਇਹ ਬਚਨ ਉਸਦਾ ਸੁਣ ਕੇ ਇਹ ਦੱਸਣ ਵਾਸਤੇ ਵੀ ਸ਼ਾਂਤੀ ਦੱਸ ਜਿਹੜਾ ਹੈ ਉਹ ਭਜਨ ਤੋਂ ਬਿਨਾਂ ਹੋਰ ਕਿਸੇ ਵਸਤੂ ਵਿੱਚ ਨਹੀਂ ਹੈ ਇਹ ਸ਼ਬਦ ਉਚਾਰਨ ਕੀਤਾ ਜੀ ਦੀਆਂ ਚਾਰ ਪੌੜੀਆਂ ਰੱਖੀਆਂ ਪਹਿਲੀ ਵਿੱਚ ਦੱਸਿਆ ਮੋਤੀ ਤਾਂ ਮੰਦਰੂ ਸਰਹ ਰਤਨੀ ਤਾਂ ਹੋਵੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਹ ਮਤ ਦੇਖ ਕੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਇਹ ਚੀਜ਼ਾਂ ਮਨ ਨੂੰ ਸ਼ਾਂਤ ਕਰਨ ਵਾਲੀਆਂ ਨਹੀਂ ਹਰ ਬਿਨ ਜੀਓ ਜਲ ਵਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਸ਼ਾਂਤੀ ਵਾਹਿਗੁਰੂ ਦੇ ਭਜਨ ਬਿਨਾਂ ਹੋਰ ਕਿਸੇ ਵਸਤੂ ਵਿੱਚ ਵੀ ਨਹੀਂ ਕਿਉਂ ਜੀ ਐਡੇ ਐਡੇ ਚੰਗੇ ਪਦਾਰਥਾਂ ਚ ਕਿਉਂ ਸ਼ਾਂਤ ਨਹੀਂ ਇਹਨਾਂ ਦੇ ਦੋ ਦੋਸ਼ ਹਨ, ਅਤ੍ਰਿਪਤੀ ਔਰ ਰਾਗ ਦੁਐਸ਼। ਜਿਸ ਵਸਤੂ ਦੇ ਵਿੱਚ ਰਾਗ ਦੁਐਸ਼ ਅਤ੍ਰਿਪਤੀ ਹੋਵੇ ਉੱਥੇ ਸ਼ਾਂਤ ਨਹੀਂ ਹੋਇਆ ਕਰਦੀ, ਅਤੇ ਸ਼ਾਂਤ ਦਾਤਾ ਵਾਹਿਗੁਰੂ ਦਾ ਭਜਨ ਹੈ, ਉਸ ਤੋਂ ਬਿਨਾਂ ਹੋਰ ਕਿਸੇ ਵਸਤੂ ਵਿੱਚ ਸ਼ਾਂਤ ਨਹੀਂ ਹੈ।
ਨਾਮ ਤੋਂ ਬਿਨਾ ਜੂੜਾ ਜਲ ਬਲੇ ਜਾਵੇ,
ਜਲ ਵੱਲ ਜਾਓ। ਮੈਂ ਆਪਣਾ ਗੁਰੂ ਕੁਛ ਦੇਖਿਆ ਅਵਰ ਨਾਹੀ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਕਬਣੀ ਸੁਹਾਏ ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿਤਨ ਆਵੇ ਨਾ, ਸਿੱਧ ਹਮਾ ਸਿੱਧ ਲਾਈ ਰਿਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖੇ ਭਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿਤਨ ਆਵੇ ਨਾ, ਸੁਲਤਾਨ ਹੋਵਾ ਮੇਲ ਲਸ਼ਕਰ ਤਖ਼ਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨ ਆਵੇ। ਇਹ ਸਾਰੀਆਂ ਚੀਜ਼ਾਂ ਨੂੰ ਗੁਰੂ ਜੀ ਨੇ ਦੱਸਿਆ ਵੀ ਇਹਨਾਂ ਵਿੱਚ ਸ਼ਾਂਤੀ, ਮਨ ਦੀ ਠੰਡ ਨਹੀਂ ਹੈ, ਪੀਸ ਆਫ ਮਾਇੰਡ ਨਹੀਂ ਹੈ, ਮਨ ਦੀ ਸ਼ਾਂਤ ਤੋਂ ਬਿਨਾਂ ਤਿੰਨਾਂ ਲੋਕਾਂ ਚੌਦਾਂ ਫੁੱਲਾਂ ਵਿੱਚ ਵੱਡਾ ਸੁਖ ਕੋਈ ਵੀ ਨਹੀਂ ਹੈ। ਕਿਆ ਰਹਾ ਮਿਲਨੇ ਸੇ ਉਸਕੋ ਜਿਸਕੋ ਚੈਨ ਦਿਲ ਕਾ ਮਿਲ ਗਿਆ, ਜਿਸ ਨੂੰ ਮਨ ਦੀ ਸ਼ਾਂਤ ਮਿਲ ਗਈ ਉਹਨੂੰ ਕੀ ਬਾਕੀ ਰਹਿ ਗਿਆ। ਪਰ ਇਹ ਚੀਜ਼ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕਿਸੇ ਵਸਤੂ ਵਿੱਚ ਇਹੀ ਨਹੀਂ। ਜਦੋਂ ਮਨ ਭਜਨ ਵਿੱਚ ਇਕਾਗਰ ਹੁੰਦਾ ਹੈ ਉਦੋਂ ਸ਼ਾਂਤੀ, ਸਰੂਰ, ਮਸਤੀ, ਹੁਮਾਰੀ, ਭਜਨ ਆਨੰਦ ਉਸੀ ਮੌਕੇ ਪ੍ਰਾਪਤ ਹੋ ਜਾਂਦਾ ਹੈ। ਅਤੇ ਸ਼ਾਂਤੀ ਦਾਤਾ, ਸਰੂਰ ਦਾ ਖਜ਼ਾਨਾ, ਸੁਖ ਦਾ ਖਜ਼ਾਨਾ, ਆਨੰਦ ਦਾ ਸਾਗਰ ਵਾਹਿਗੁਰੂ ਦਾ ਭਜਨ ਹੈ। ਤਦੇ ਗੁਰੂ ਜੀ ਸਾਨੂੰ ਵਾਰ ਵਾਰ ਐਸਾ ਪ੍ਰੇਰਨਾ ਦਿੰਦੇ ਹਨ।
ਜਸ ਕਰੋ ਵਾਹਿਗੁਰੂ ਦਾ ਪਿਆਰਾ, ਪਿਆਰੇ ਪਿਆਰੇ
प्रेम नाल मन उठ का के बाणी पढ़नी सिमरन करना कीर्तन करना इस द्वारा मन शांति ठंड सुरूर मस्ती तुम्हारी इकलौती प्राप्त हो जाती है। तांते यूं नाम तुम्हारी इंद्रिय यानी तुम्हारी मस्ती ता हर इंसान दे अंदर है। मस्ती दा आनंद दा सोमा हरिक दे अंदर है। जदों मन टिकदा है मन एकागर हुंदा है भजन दे विच उस दे आसरे मन उस दे नाल टच हुंदा है ओदे विचों शांति ठंड सुरूर मस्ती खिंचदा अंतियां मन नूं टिका के भजन करन दी आदत बनाओ ताके हरी जस दे विच हरी भजन दे नाल असीं सदा ही मसरूर रहण लग पईए। गज बज के गुरु स्तोत्र
तन है गुरु नानक साहिब तन Thank you.
Thank you.